दोहरा दृढ़ तपस्या मैं ध्यान लग तप को तेज विशाल हर पर देवन मैं पर्यो आकुल पेतिस काल।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत बड़ भागी हर संगत पावै भागहीन परम चोटा खावै बिन भागा सतसंग न लभै बिन संगत मैल भरीदा जी। वड्या भागा वाले हो नौवें पातशाह धन गुरु तेग बहादुर साहब जी महाराज जी दे पवित्र स्थान ते दसां पातशाहियां दी आत्मक जागदी जोत हाजरा हजूर जाहरा जहूर सर्व कला भरपूर आदि गुरु धन धन श्री गुरु ग्रंथ साहिब जी महाराज जी दे पावन पवित्र चरणा कमलां च संध्या समय दे दीवाना च नता प्रति हाजरियां भर के एकत्र होके गरीब नवाज पातशाह दा पावन इतिहास सरवण कर रहे कलगीधर पंथ दे वाली पातशाह जी महाराज जी दे पूर्व जन्म दी तपस्या पूर्व जन्म दी कथा जो कलगीधर जी ने आप भी अपनी बाणी विच बचित्र नाटक च संखेप रूप च लिखी है उहदा समग्र विस्थार करदिआं मां कवि भाई संतोख सिंह जी उह सारा इतिहास दस रहे ने। कल दे प्रसंग विच आपां हेमकुंट साहब दा जो सारा दृश्य है कि किस तरह की धरती है हेमकुंट कैसे सुंदर झरने वगदे ने लाग्यो नदी वगदी है हर पासे जल है हरियावल है भांत भांत दे दरख्त ने अनेकां फलदार पौधे ने अनेकां प्रकार दे पशु पंछी उन्हां जंगलां विच विचरदे हन निरवैर हो के उन्हां अंदर वैर भाव नहीं है वैर भाव दा त्याग हो करके विचर रहे ने। इस तरह दा सोहना स्वर्गपुरी दा वी कहिंदे स्वर्ग दे विच भी ऐसा सुख नहीं उथों की भी अब ऐसी सुंदर नहीं जैसी हेमकुंट साहब की है उथे अनेक तपस्वी तप कर रहे ने उन्हां तपस्वियों के श्री महंत बन के गुरु कलगीधर जी भी तपस्या कर रहे। दसवें पातशाह लिखते ने अब मैं अपनी कथा बखानो तप साधत जिह विद मोहे आनो हेमकुंट पर्वत है जहां सपत सरिंग सोबत है तहां तह हम अदक तपस्या साधी महाकाल काल का आराधि ए बिद करत तपस्या भयो जवैते एक रूप हवै गयो। एहो जी तपस्या कीती कि शरीर विचों इतना तेज निकलिया है उस तपस्या दा कि उस तेज नाल ब्रह्म लोक तक देवत्यां दीआं जिहड़ीआं पुरियां ने उन्हां विच भी खड़बड़ाहट मच गई। आओ सरवण करिए गुरु कलगीधर पातशाह जी महाराज जी दी इस महान तपस्या जो पूर्व जन्म दी तपस्या तपस्वी बन के कीती हैण तां परमेश्वर ही परमेश्वर ने तपस्वी दा रूप धारण कीता ते आप ही तपस्वी रूप हो के अपना तप कर रहे ने। कलगीधर दा ध्यान धारण करो दसवें पातशाह दा सोहना स्वरूप अपने हिरदयां च वसाओ और आखो जी सतनाम
श्री वाहे गुरु साहिब जी
सतनाम
श्री वाहे गुरु साहिब जी दोहरा दृढ़ तपस्या में ध्यान लगे तप को तेज विशाल।
सलगीतर पातशाह जी महाराज जी ने दुष्ट दमन दे रूप विच पूर्वले जन्म दे विच एहो जी तपस्या कीती, ऐसी भारी तपस्या कीती, ध्यान धारण करके कहिंदे सतगुरां दी उस तपस्या दा जिहड़ा विशाल तेज है उहनां दे शरीर चो निकल रहा है। तेज इतना है कहिंदे शायद सूरज विच भी उतना तेज ना होवे। कहिंदे इतना तेज है जिवें जेठ हाड़ दियां गर्मियां विच दुपहर दे समय सूरज पूरे जोबन ते हुंदा ते उहदा तेज हुंदा है। इस तरह का तेज बहुत विशाल तेज तपस्या का वो दुष्ट दमन जी के शरीर विचों गुरु कलगीधर दे शरीर चो निकल रहा है।
खर पर देवन मैं परे हो आकुल भेत सकाल।
ज्यादा तेज पसरिया है दुष्ट दमन जी का कि खालसा जी वह तेज दे नाल देवत्यां दियां पुरियां विच खड़बड़ाहट मच गई। देवपुरियां विच भी खड़बड़ाहट मच गई। खरवर का मतलब है घबराहट होने लग पई उत्थे देवत्यां नूं भी, उन्हां दे शरीर भी उस तेज नूं सहन ना कर सके। इतना ज्यादा तेज, इतनी ज्यादा तपस्या और उस तेज करके वह जिन्ने देवते सन उस समय व्याकुल हो गए, बेबल हो गए।
सवैया चंद अगन पुरोगम सैत पुरंदर।
जिन्ने देवते सन, अग्नि देवता है, पुरोगम देवता है, पुरंदर इंद्र आदिक जेड़ा देवता है, ये सारे जिन्ने देवते हैं
गए बृंद सुर ब्रह्मा पास।
देवते सी जदों खड़बड़ाहट मच गई, इन्ना ज्यादा तपस्या का तेग सी दुष्ट दमन जी का, वह इन्हां कोलों सहया नहीं सी जा रहा ते ए देवते बेबल होके ब्रह्मा जी दे कोल कहंदे जितने देवते ने चाहे इंद्र है, शिवजी है, होर भी जेड़े देवते ने ए सारे कठे होके ब्रह्मा जी दे कोल ब्रह्म लोक विच गए हन।
किसने तेज तिगम तप तापे हो।
ये जाके ब्रह्मा जी नूं पुछण लगे, इन्हां नूं पता नहीं सी भी ये तेज किस दा है, इन्नी ज्यादा तपस्या किस दी है, बड़ी घोर तपस्या है और इस तपस्या का तेज साडे कोलों सहण नहीं हो रहा। ये ब्रह्मा जी नूं आके पुछण लगे, ब्रह्मा जी किसने तेज तिगम तप तापे हो। कहंदे भी एहो जी भारी तपस्या किसने कीती है, ये केदी इतनी भारी तपस्या है।
सुरग लोक लोप प्रकाश।
इतना ज्यादा तेज है, इतना ज्यादा तपस्या का प्रताप है कि वो तेज साडी स्वर्गपुरी तक आ पहुंचया। उदा प्रकाश इत्थे तक किवें आ पहुंचया, ये कौन हन जिन्हां दा तेज, जिन्हां दी तपस्या दा तेज साडी स्वर्गपुरी तक आ पहुंचया है।
नहीं सहार सके सुर सारे।
इतना ज्यादा भारी तेज है भी साडे सारे देवतियां कोलों सहारिया नहीं जा रहा। जिन्ने देवते ने सारे देवतियां कोलों ये तेज सहारिया नहीं जा रहा।
कठन कोर अस बिद त्यो रास।
इतना कोर ते कठिन तेज है, इतना ज्यादा तेज है कि वो सहन नहीं हो रहा, वो तेज चलिया नहीं जा रहा।
करुणा करो सहायको।
कहण लगे हे ब्रह्मा जी हुण तुसी साडे ते कृपा करो, तुसी विधाता हो, सारी सृष्टि दे रचनहार हो, सृजनहार हो, तुसी हुण साडी रखिया करो। देवते ब्रह्मा जी कोल पुकार कर रहे, कहते जी हुण तुसी साडी पुकार सुनो ते साडी सहायता करो।
संसै देओ विनाश।
और साडी सहायता करके साडे जेड़े संसे ने विनाश कर दियो ते सानू दसो भी ये तपस्या कौन कर रहा है।
कयो द्रोण नो चिंता त्यागो।
उस वेले ब्रह्मा जी अगों बोले, द्रोण ब्रह्मा जी दा ही नां है। ब्रह्मा जी ने देवत्यां दी बेनती सुन के जवाब दिता, कहण लगे हे देवतेओ सुनो, तुसी हुण चिंता ना करो, अपने मन दी चिंता त्याग दियो।
काल समाप्त तप को आए।
जिहड़े तपस्या कर रहे ने उन्हां दी तपस्या दा समा हुण पूर्ण हो चुका है। तुसी हुण फिक्र त्याग दियो, हुण तां तपस्या उन्हां दी पूर्ण हो चुकी है, ਜਿਹੜੇ ਤਪੱਸਿਆ ਕਰ ਰਹੇ ਨੇ ਜਿਨ੍ਹਾਂ ਦਾ ਤੇਜ ਤੁਹਾਡੀ ਸਵਰਗਪੁਰੀ ਤੱਕ ਪਹੁੰਚਿਆ, ਅਸਲੀਅਤ ਵਿੱਚ ਉਹਨਾਂ ਦੀ ਹੁਣ ਜਿਹੜੀ ਤਪੱਸਿਆ ਹੈ, ਪਾਪ ਦਾ ਸਮਾਂ ਹੈ, ਉਹ ਹੁਣ ਪੂਰਨ ਹੋ ਚੁੱਕਾ ਹੈ।
ਅਖਲ ਜਗਤ ਕੋ ਰੱਖਿਅਕ ਸੁਆਮੀ, ਸੋ ਤੁਮਰੇ ਪੀ ਹੋਏ ਸਾਰੇ।
ਜਿਹੜੇ ਸਾਰੇ ਜਗਤ ਦੇ ਰਾਖੇ ਨੇ ਅਕਾਲ ਪੁਰਖ ਜੀ, ਉਹ ਤੁਹਾਡੀ ਵੀ ਸਹਾਇਤਾ ਕਰਨਗੇ, ਉਹ ਤੁਹਾਡੀ ਵੀ ਰੱਖਿਆ ਕਰਨਗੇ। ਫਿਕਰ ਨਾ ਕਰੋ, ਆਪਣੇ ਮਨ ਚ ਚਿੰਤਾ ਨਾ ਰੱਖੋ ਦੇਵਤਿਓ, ਜਿਹੜਾ ਅਕਾਲ ਪੁਰਖ ਸਾਰੇ ਸੰਸਾਰ ਦਾ ਰੱਖਿਅਕ ਹੈ, ਉਹ ਤੁਹਾਡੀ ਵੀ ਰੱਖਿਆ ਕਰੇਗਾ।
ਪ੍ਰਥਮ ਅਵਤਾਰੇ ਪ੍ਰਭ ਪੁਰਸ਼ੋਤਮ,
ਮਾਤ ਲੋਕ ਦੀ ਧਰਤੀ ਤੇ ਪਹਿਲਾ ਜਿਹੜਾ ਅਵਤਾਰ ਅਕਾਲ ਪੁਰਖ ਨੇ ਪਰਮੇਸ਼ਰ ਨੇ ਧਾਰਨ ਕੀਤਾ ਹੈ।
ਸ਼੍ਰੀ ਨਾਨਕ ਨਿਜ ਨਾਮ ਤਰਾਏ,
ਅਕਾਲ ਪੁਰਖ ਜੀ ਨੇ ਮਾਤ ਲੋਕ ਦੀ ਧਰਤੀ ਤੇ ਪਹਿਲਾ ਅਵਤਾਰ ਧਾਰਨ ਕਰਕੇ ਆਪਣਾ ਨਾਮ ਨਾਨਕ ਰਖਾਇਆ, ਯਾਨੀ ਕਿ ਗੁਰੂ ਨਾਨਕ ਸਾਹਿਬ ਉਹ ਮਾਤ ਲੋਕ ਦੀ ਧਰਤੀ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਹਨ।
ਵਰਤਿਓ ਬਿਨਾ ਕਾਲ ਕਲ ਪੈਰ,
ਉਹਨਾਂ ਨੇ ਕਲੀ ਕਾਲ ਦੇ ਸਮੇਂ ਦੇ ਵਿੱਚ ਅਵਤਾਰ ਧਾਰਨ ਕੀਤਾ, ਜਦੋਂ ਕਲਯੁਗ ਪੂਰਾ ਸਿਰੇ ਤੇ ਚੜ ਕੇ ਬੋਲ ਰਿਹਾ ਸੀ, ਜਦੋਂ ਪੂਰਾ ਭਿਆਨਕ ਤੇ ਵਿਕਰਾਲ ਰੂਪ ਕਲਯੁਗ ਨੇ ਧਾਰਨ ਕੀਤਾ ਹੋਇਆ ਸੀ।
ਪਰਿਓ ਨਰਕ ਪਾਪੀ ਸਮੁਦਾਏ,
ਜਿਸ ਕਲੀ ਕਾਲ ਦੇ ਸਮੇਂ ਵਿੱਚ ਹਜ਼ਾਰਾਂ ਨਰਕੀ ਗਾਮੀ, ਬਹੁਤ ਸਾਰੇ ਪਾਪੀ ਮਨੁੱਖ ਨਰਕਾਂ ਵਿੱਚ ਡਿੱਗ ਰਹੇ ਸਨ, ਨਰਕ ਭਰੇ ਜਾ ਰਹੇ ਸਨ ਪਾਪੀਆਂ ਨਾਲ।
ਤਿੰਨ ਜੀਵਨ ਕੋ ਨਾਮ ਅਲੰਬ ਦੀਏ,
ਉਹਨਾਂ ਜੀਵਾਂ ਨੂੰ ਜਿਹੜੇ ਕਲਯੁਗ ਦੇ ਜੀਵ ਨਰਕਾਂ ਨੂੰ ਜਾ ਰਹੇ ਸੀ, ਉਹਨਾਂ ਨਰਕਾਂ ਜਾਂਦੇ ਜੀਵਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਨਾਮ ਦਾ ਆਸਰਾ ਦਿੱਤਾ। ਅਵਤਾਰ ਧਾਰ ਕੇ ਕਲਯੁਗ ਵਿੱਚ ਬ੍ਰਹਮਾ ਜੀ ਕਹਿ ਰਹੇ ਨੇ ਦੇਵਤਿਆਂ ਨੂੰ ਕਿ ਫਿਰ ਉਨ੍ਹਾਂ ਨੇ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕੇ ਉਨ੍ਹਾਂ ਕਲਯੁਗ ਦੇ ਵਿੱਚ ਜੀਵ ਜਿਹੜੇ ਪਾਪ ਕਰਕੇ ਨਰਕਾਂ ਨੂੰ ਜਾ ਰਹੇ ਸੀ, ਉਨ੍ਹਾਂ ਨੂੰ ਨਾਮ ਦਾ ਆਸਰਾ ਦਿੱਤਾ।
ਸਤ ਸੰਗਤ ਕੋ ਪੰਥ ਵਿਸ਼ਾਲ,
ਸਤ ਸੰਗਤ ਦਾ ਜਿਹੜਾ ਵਿਸ਼ਾਲ ਪੰਥ ਹੈ, ਉਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ।
ਤਪ ਆਦਿਕ ਮੈਂ ਲਖ ਅਸ਼ਕਤ ਨਰ,
ਉਹਨਾਂ ਨੇ ਵੇਖਿਆ ਕਿ ਤਪੱਸਿਆ ਵਿੱਚ ਲੋਕ ਅਸ਼ਕਤੀਹੀਣ ਨੇ। ਅਸ਼ਕਤ ਯਾਨੀ ਕਿ ਸ਼ਕਤੀ ਨਹੀਂ ਇਹਨਾਂ ਦੇ ਸਰੀਰਾਂ ਵਿੱਚ ਕਿ ਤਪੱਸਿਆ ਕਰ ਸਕਣ। ਕਲਯੁਗ ਦੇ ਜੀਵਾਂ ਦੇ ਸਰੀਰ ਉਹਨਾਂ ਨੇ ਸ਼ਕਤੀ ਵਿਹੂਣੇ ਵੇਖੇ।
ਸ਼ਰੇ ਸੁਖੇਨ ਪਾਏ ਤਤਕਾਲ,
ਉਹਨਾਂ ਨੇ ਕਲਯੁਗ ਦੇ ਜੀਵਾਂ ਨੂੰ ਸੁਖੇਨ ਤਰੀਕੇ ਨਾਲ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਨਾਮ ਜਪਣਾ ਸਿੱਧ ਕਰਾਇਆ। ਨਾਮ ਜਪਣਾ ਦੱਸਿਆ ਵੀ ਨਾਮ ਜਪੋਗੇ ਤੇ ਤੁਹਾਡੀ ਮੁਕਤੀ ਹੋਵੇਗੀ, ਤੁਹਾਡੀ ਕਲਿਆਣ ਹੋਵੇਗੀ। ਐਸੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕਲਯੁਗ ਦੇ ਅਵਤਾਰ ਹਨ।
ਪੰਗ ਮੁਸ਼ਟ ਤਿੰਨ ਬਖਸ਼ਿਸ਼ ਕੀ ਨਸੇ,
ਦਿਆਲੂ ਕਿੱਡੇ ਨੇ ਕਿ ਬਾਬਰ ਉਹਨਾਂ ਦੀ ਸ਼ਰਨ ਚ ਆਇਆ ਤੇ ਭੰਗ ਦੇ ਭਾਵ ਨੂੰ, ਜਿਵੇਂ ਆਮ ਕਰਕੇ ਕਹਾਵਤ ਹੈ ਨਾ, ਕਹਿੰਦੇ ਵੀ ਭੰਗ ਦੇ ਭਾਅ ਚੀਜ਼, ਜਿਹੜੀ ਚੀਜ਼ ਕਿਸੇ ਨੂੰ ਸਸਤੀ ਦੇ ਦੇਵੇ ਕੋਈ, ਕਹਿੰਦੇ ਭੰਗ ਦੇ ਭਾਅ ਇਹ ਚੀਜ਼ ਦੇ ਦਿੱਤੀ। ਕਹਿੰਦੇ ਭੰਗ ਦੇ ਭਾਅ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸੱਤ ਪੁਸ਼ਤਾਂ ਦਾ ਰਾਜ ਦੇ ਦਿੱਤਾ, ਉਹਦੀ ਝੋਲੀ ਵਿੱਚ ਸੱਤ ਪੁਸ਼ਤਾਂ ਦਾ ਰਾਜ ਪਾ ਦਿੱਤਾ।
ਗਮਨੇ ਜਮਨ ਸੋ ਅਬੇ ਕੁਚਾਲ,
ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ ਸੀ, ਉਹ ਜਮਨ, ਜਮਨ ਕਹਿੰਦੇ ਨੇ ਤੁਰਕਾਂ ਨੂੰ, ਉਹ ਜਿਹੜੇ ਮੁਗਲ ਨੇ ਇਸ ਵੇਲੇ ਬਹੁਤ ਜ਼ਿਆਦਾ ਕੁਕਰਬ ਕਰ ਰਹੇ। ਬ੍ਰਹਮਾ ਜੀ ਕਹਿ ਰਹੇ, ਔਰੰਗਜ਼ੇਬ ਸੀ ਉਸ ਵੇਲੇ ਦਾ ਸਮਕਾਲੀ ਬਾਦਸ਼ਾਹ, ਜਦੋਂ ਬ੍ਰਹਮਾ ਜੀ ਇਹ ਗੱਲਾਂ ਕਰ ਰਹੇ ਨੇ, ਉਸ ਵੇਲੇ ਔਰੰਗਜ਼ੇਬ ਮੰਦਰ ਢਾ ਰਿਹਾ ਸੀ, ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕਰ ਰਿਹਾ ਸੀ, ਤੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਵੀ ਤਿਆਰੀਆਂ ਕਰ ਰਿਹਾ ਸੀ, ਬੜੇ ਪਾਪ ਕਰ ਰਿਹਾ ਸੀ। ਬ੍ਰਹਮਾ ਜੀ ਕਹਿੰਦੇ ਹੁਣ ਜਿਹੜੇ ਉਹ ਜਮਨ ਨੇ ਉਹ ਬੜੇ ਕੁਚਾਲ ਤੇ ਭੈੜੇ ਕਰਮ ਕਰ ਰਹੇ ਨੇ।
ਹਿੰਦੂਆਂ ਧਰਮ ਵਿਨਾਸ਼ਨ ਚਾਤ,
ਹਿੰਦੁਸਤਾਨ ਦੀ ਭਾਰਤ ਖੰਡ ਦੀ ਧਰਤੀ ਤੋਂ ਹਿੰਦੂਆਂ ਦਾ ਧਰਮ ਵਿਨਾਸ਼ਣਾ ਚਾਹੁੰਦੇ ਨੇ, ਹਿੰਦੂਆਂ ਦਾ ਧਰਮ ਖਤਮ ਕਰਨਾ ਚਾਹੁੰਦੇ ਨੇ।
ਮਹਾਮੰਦ ਮਤ ਦੁਸ਼ਟ ਕਰਾਲ,
ਮਹਾਮਤ ਦੇ ਮੰਦ ਮਤੀ ਦੇ ਧਾਰਨੀ ਤੇ ਦੁਸ਼ਟ ਬਿਰਤੀ ਵਾਲੇ ਕਰਾਲ ਤੇ ਭਿਆਨਕ ਹਨ।
ਸੀਸ ਦੇ ਕੂਰੋ ਤਿੰਨ ਕਰਕੇ,
ਉਹਨਾਂ ਨੂੰ ਸਤਿਗੁਰਾਂ ਨੇ ਸੀਸ ਦੇ ਕਿ ਕੂੜਾ ਕਰਨਾ ਝੂਠਾ ਕਰਨਾ ਉਹਨਾਂ ਨੂੰ ਝੂਠਾ ਸਾਬਤ ਕਰਨਾ ਹੈ
ਹਰੇ ਤੇਜ ਤਿੰਨ ਰਾਜ ਬਿਨਾਸ਼
ਸਤਿਗੁਰੂ ਜੀ ਨੇ ਉਹਨਾਂ ਦਾ ਤੇਜ ਜਿਹੜਾ ਹੈ ਉਹਨਾਂ ਦਾ ਜਿਹੜਾ ਰਾਜ ਹੈ ਉਹ ਆਪਣਾ ਸੀਸ ਦੇ ਕੇ ਹਰਨਾ ਹੈ ਆਪਣਾ ਸੀਸ ਦੇ ਕੇ ਉਹਨਾਂ ਨੂੰ ਝੂਠੇ ਕਰਕੇ ਉਹਨਾਂ ਦਾ ਰਾਜ ਤੇ ਤੇਜ ਵਿਨਾਸ਼ ਕਰਨਾ ਹੈ
ਨੌ ਸਰੀਰ ਤਰ ਪਰ ਤੇ ਪ੍ਰਭ ਜੀ
ਹੁਣ ਗੁਰੂ ਨਾਨਕ ਸਾਹਿਬ ਜੀ ਮਾਤ ਲੋਕ ਦੀ ਧਰਤੀ ਤੇ ਨੌ ਸਰੀਰ ਧਾਰਨ ਕਰਕੇ ਵਰਤੇ ਨੇ ਨੌਵੇਂ ਜਾਮੇ ਚ ਇਸ ਵੇਲੇ ਵਰਤ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਰੂਪ ਧਾਰਨ ਕਰਕੇ ਨੌ ਜਾਮਿਆਂ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਵਰਤੇ ਹਨ
ਅਬ ਦਸਵੇਂ ਮੈਂ ਕਰੋ ਪ੍ਰਕਾਸ਼
ਉਹਨਾਂ ਨੇ ਦਸਵੇਂ ਜਾਮੇ ਚ ਪ੍ਰਕਾਸ਼ ਕਰਨਾ ਤੇ ਜਿਹੜਾ ਦਸਵਾਂ ਜਾਮੇ ਵਿਚ ਪ੍ਰਕਾਸ਼ ਕਰਨਾ ਉਹ ਦਸਵੇਂ ਜਾਮੇ ਦੇ ਵਿਚ ਪ੍ਰਵੇਸ਼ ਕਰਨ ਵਾਲੇ ਇਸ ਵੇਲੇ ਹੇਮਕੁੰਟ ਪਰਬਤ ਤੇ ਤਪੱਸਿਆ ਕਰ ਰਹੇ ਨੇ ਹੇਮਕੁੰਟ ਪਰਬਤ ਤੇ ਉਹ ਹੁਣ ਇਸ ਵੇਲੇ ਤਪੱਸਿਆ ਕਰ ਰਹੇ ਨੇ ਕਿਉਂਕਿ ਹੁਣ ਉਨ੍ਹਾਂ ਨੇ ਦਸਵੇਂ ਜਾਮੇ ਚ ਪ੍ਰਕਾਸ਼ ਕਰਨਾ ਹੈ
ਦੇਵੀ ਦੇਵ ਦਿਓਰੇ ਤੀਰਥ
ਦੇਵੀ ਦੇਵਤਿਆਂ ਦੇ ਦਿਓਰੇ ਮੰਦਰ ਨੇ ਜਾਂ ਜਿਤਨੇ ਇਨ੍ਹਾਂ ਦੇ ਤੀਰਥ ਹਨ
ਆਗਮ ਨਿਗਮ ਅਪਰ ਮਤ ਰਾਸ
ਸ਼ਾਸਤਰ ਨੇ ਪੁਰਾਣ ਨੇ ਵੇਦ ਨੇ ਇਹ ਸ਼ਾਸਤਰ ਪੁਰਾਣ ਤੇ ਵੇਦ ਆਦਿਕ ਜਿਤਨੇ ਧਰਮ ਗ੍ਰੰਥ ਹਨ
ਹਿੰਦੂ ਧਰਮ ਕੇ ਰੱਖੇ ਤੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਉਲਾਸ
ਹਿੰਦੂ ਧਰਮ ਦੇ ਰੱਖਿਅਕ ਹੋਣਗੇ ਔਰ ਉਹਨਾਂ ਦਾ ਨਾਂ ਹੋਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਹਿੰਦੂ ਧਰਮ ਦੇ ਰਾਖੇ ਹੋਣਗੇ ਜਿਹੜੇ ਤੁਹਾਨੂੰ ਪੂਜਦੇ ਨੇ ਤੁਹਾਨੂੰ ਮੰਨਦੇ ਨੇ
ਪਰਮ ਤੇਜਸੀ ਪਰਮ ਸੂਰਮੇ
ਮਹਾਨ ਪਰਮ ਤੇਜਸਵੀ ਪਰਮ ਸੂਰਮੇ ਬੜੇ ਮਹਾਨ ਯੋਧੇ ਸੂਰਮੇ ਹੋਣਗੇ
ਪਰਮ ਅਮਾਨੁੱਖ ਕਰੇ ਕਰੇ
ਔਰ ਬੜੇ ਅਮਾਨੁੱਖ ਜਿਹੜਾ ਆਮ ਸਧਾਰਨ ਵਿਅਕਤੀ ਜਿਹੜਾ ਕਰਮ ਨਹੀਂ ਕਰ ਸਕਦਾ ਇੱਦਾਂ ਦੇ ਕਰਮ ਕਰਨਗੇ ਤੇ ਬਾਕੀ 42 ਸਾਲ ਦੀ ਉਮਰ ਤੱਕ 42 ਵਰਿਆਂ ਦੀ ਉਮਰ ਕਿੰਨੀ ਕੁ ਉਮਰ ਹੁੰਦੀ ਹੈ ਉਸ ਉਮਰ ਦੇ ਵਿਚ ਇਹੋ ਜਿਹੇ ਕੌਤਕ ਕਰ ਗਏ ਕਲਗੀਧਰ ਜੀ ਕਿ ਜਿਹੜਾ ਬੰਦਾ ਸੈਂਕੜੇ ਸਾਲ ਨਹੀਂ ਕਰ ਸਕਦਾ ਤੇ ਕਹਿੰਦੇ ਇਹੋ ਜਿਹੇ ਅਮਾਨੁੱਖ ਅਮਾਨੁੱਖ ਦਾ ਮਤਲਬ ਜੋ ਸਧਾਰਨ ਵਿਅਕਤੀ ਨਾ ਕਰ ਸਕੇ ਇਸ ਤਰ੍ਹਾਂ ਦੇ ਕਰਮ ਕਰਨਗੇ
ਜਿਨ ਕੇ ਤਪ ਤੋ ਤੇਜ ਤਿਗਮਏ
ਜਿਨ੍ਹਾਂ ਦਾ ਇਹ ਤਪ ਜਿੱਥੇ ਤੁਹਾਡੇ ਸਵਰਗਪੁਰੀ ਚ ਜਿਨ੍ਹਾਂ ਦਾ ਇਹ ਤੇਜ ਪਹੁੰਚ ਰਿਹਾ ਨਾ ਤਪੱਸਿਆ ਦਾ ਜਿਨ੍ਹਾਂ ਦੀ ਤਪੱਸਿਆ ਦਾ ਤੇਜ ਇਹ ਬਹੁਤ ਜ਼ਿਆਦਾ ਤੇਜ ਹੈ
ਸੋ ਅਬ ਤਰੇ ਜਾਏ ਨਰ ਦੇ
ਉਹਨਾਂ ਦਾ ਹੀ ਤੇਜ ਤੁਹਾਡੀ ਸਵਰਗਪੁਰੀ ਤੱਕ ਆ ਰਿਹਾ ਉਹਨਾਂ ਦੀ ਇਹ ਤਪੱਸਿਆ ਹੈ ਜਿਨ੍ਹਾਂ ਦਾ ਤੇਜ ਤੁਹਾਡੇ ਕੋਲੋਂ ਸਹਿਆ ਨਹੀਂ ਜਾ ਰਿਹਾ ਉਹਨਾਂ ਨੇ ਹੀ ਹੁਣ ਸਮਾਂ ਆ ਗਿਆ ਉਹਨਾਂ ਨੇ ਹੁਣ ਮਾਤ ਲੋਕ ਦੀ ਧਰਤੀ ਤੇ ਮਾਨੁੱਖ ਦੇਹ ਧਾਰਨ ਕਰਨੀ ਉਹਨਾਂ ਨੇ ਮਾਨਵੀ ਸਰੀਰ ਹੁਣ ਮਾਤ ਲੋਕ ਦੀ ਧਰਤੀ ਤੇ ਜਾ ਕੇ ਧਾਰਨ ਕਰਨਾ ਹੈ
ਅਖਲ ਜੋਤ ਕੀ ਜੋਤ ਪ੍ਰਕਾਸ਼ਿਤ
ਸਾਰੀ ਜੋਤ ਨੂੰ ਪ੍ਰਕਾਸ਼ ਕਰਨ ਵਾਲੇ ਸਾਰੀਆਂ ਜੋਤਾਂ ਦਾ ਪ੍ਰਕਾਸ਼ਕ
ਸ਼੍ਰੀ ਨਾਨਕ ਕੀ ਧਾਰੈ
ਉਹੀ ਜੋਤ ਗੁਰੂ ਨਾਨਕ ਸਾਹਿਬ ਦੀ ਹੁਣ ਇਹਨਾਂ ਨੇ ਦਸਵੇਂ ਜਾਮੇ ਚ ਧਾਰਨ ਕਰਨੀ ਹੈ ਉਹਨਾਂ ਦਾ ਤੇਜ ਹੈ ਇਹ ਉਹਨਾਂ ਦੀ ਤਪੱਸਿਆ ਦਾ ਤੇਜ ਹੈ ਜਿਹੜਾ ਤੁਹਾਡੇ ਤੱਕ ਪਹੁੰਚ ਰਿਹਾ ਉਹਨਾਂ ਨੇ ਹੀ ਹੁਣ ਮਾਤ ਲੋਕ ਚ ਅਵਤਾਰ ਧਾਰਨਾ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪਾਵਨ ਜੋਤ ਹੈ ਉਹਨੂੰ ਦਸਵੇਂ ਜਾਮੇ ਚ ਜਾ ਕੇ ਆਪਣੇ ਸਰੀਰ ਚ ਧਾਰਨ ਕਰਨਾ
ਤੁਮ ਪੀ ਜਾਓ ਜਗਤ ਮੈਂ ਜਿੱਤ ਤਿੱਤ
ਜਾਓ ਦੇਵ ਦਿਓ ਤੁਸੀਂ ਵੀ ਜੇ ਤੁਸੀਂ ਆਪਣਾ ਜਨਮ ਸਵਾਰਨਾ ਚਾਹੁੰਦੇ ਹੋ ਸੇਵਾ ਕਰਨਾ ਚਾਹੁੰਦੇ ਹੋ ਅਕਾਲ ਪੁਰਖ ਦੀ ਤੇ ਤੁਸੀਂ ਵੀ ਮਾਤ ਲੋਕ ਦੀ ਧਰਤੀ ਤੇ ਜਾ ਕੇ ਜਨਮ ਧਾਰਨ ਕਰ ਲਾ ਜਿੰਨੇ ਸਿੱਖ ਗੁਰੂ ਕਲਗੀਧਰ ਨਾਲ ਵਿਚਰੇ ਉਹ ਦੇਵਤੇ ਹੀ ਸਨ ਸਰੀਰ ਧਾਰਨ ਕਰਕੇ ਆਏ ਗੁਰੂ ਕਲਗੀਧਰ ਕੋਲ ਮੁਕਤੀ ਲੈਣ ਵਾਸਤੇ ਬ੍ਰਹਮਾ ਜੀ ਕਹਿੰਦੇ ਹੁਣ ਤੁਸੀਂ ਵੀ ਜਾਓ ਮਾਤ ਲੋਕ ਦੀ ਧਰਤੀ ਤੇ ਜਿੱਥੇ ਕਿੱਥੇ ਜਾ ਕੇ ਤੁਸੀਂ ਵੀ ਸਰੀਰ ਧਾਰਨ ਕਰ ਲਓ
ਮਨੁੱਜ ਸਰੀਰਨ ਕੋ ਧਰ ਲੇ
ਸਰੀਰ ਤੁਸੀਂ ਵੀ ਜਾ ਕੇ ਧਾਰਨ ਕਰ ਲਵੋ
ਦੋਹਰਾ ਇੰਦਰਪੁਰੋ ਗਮ ਸੁਰ ਕਿਓ ਅਸ ਤਪਸੀ ਐ ਕੌਣ
ਜਦੋਂ ਬ੍ਰਹਮਾ ਜੀ ਨੇ ਆਖਿਆ ਨਾ ਵੀ ਉਹ ਤਪਸਵੀ ਨੇ ਜਿਹੜੇ ਤਪ ਕਰ ਰਹੇ ਨੇ ਉਹਨਾਂ ਨੇ ਦਸਵਾਂ ਜਾਮਾ ਧਾਰਨ ਕਰਨਾ ਗੁਰੂ ਨਾਨਕ ਸਾਹਿਬ ਦਾ ਉਹਨਾਂ ਦਾ ਤੇਜ ਹੈ, ਉਹਨਾਂ ਦੀ ਤਪੱਸਿਆ ਹੁਣ ਪੂਰਨ ਹੋ ਚੁੱਕੀ ਹੈ। ਤੇ ਇੰਦਰ ਪੁੱਛਣ ਲੱਗਾ, ਕਹਿਣ ਲੱਗਾ ਜੀ ਕਿਰਪਾ ਕਰਕੇ ਬ੍ਰਹਮਾ ਜੀ ਜਿੱਥੇ ਇੰਨਾ ਦੱਸਿਆ ਇਹ ਵੀ ਦੱਸ ਦਿਓ ਵੀ ਇਹ ਤਪੱਸਵੀ ਹੈ ਕੌਣ ਜਿਹੜਾ ਇਹ ਤਪ ਕਰ ਰਿਹਾ, ਜਿਹੜਾ ਇਹ ਤੇਜ ਇੱਥੇ ਤੱਕ ਆ ਰਿਹਾ, ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਮਾਤ ਲੋਕ ਚ ਜਨਮ ਧਾਰਨਾ, ਅਸਲ ਵਿੱਚ ਇਹ ਕਿਰਪਾ ਕਰਕੇ ਸਾਨੂੰ ਦੱਸੋ ਵੀ ਇਹ ਤਪੱਸਵੀ ਹੈ ਕੌਣ।
ਕਿਮ ਤਪ ਤਾਪਿਓ ਤਾਤ ਕਿਸ ਕਰਮ ਕੀ।
ਕਰ ਰਹੇ ਹੋ ਅਸਲ ਵਿੱਚ ਹੈਣ ਕੌਣ, ਇਹਨਾਂ ਦੇ ਪਿਤਾ ਕੌਣ ਨੇ, ਇਹਨਾਂ ਨੇ ਕਿਹੜਾ ਐਸਾ ਕਰਮ ਕੀਤਾ ਜਿਹੜੇ ਤਪੱਸਿਆ ਕਰ ਰਹੇ ਨੇ, ਤਪੱਸਵੀ ਹੈ ਕੌਣ।
ਬਦਿਓ ਵਿਸਾਲ ਪਰ ਤਾਪ ਜਗ ਕਿਮ ਪ੍ਰਗਟੇ ਤਪ ਸੇਵ।
ਤਪੱਸਵੀ ਬਣ ਕੇ ਕਿਵੇਂ ਪ੍ਰਗਟ ਹੋਏ, ਜਿਨ੍ਹਾਂ ਦੇ ਤਪੱਸਿਆ ਦਾ ਤੇਜ ਇਤਨਾ ਜ਼ਿਆਦਾ ਵੱਧ ਗਿਆ ਜਗਤ ਵਿੱਚ ਕਿ ਉਹ ਤੇਜ ਸਾਡੀ ਸਵਰਗਪੁਰੀ ਤੱਕ ਪਹੁੰਚ ਰਿਹਾ ਤੇ ਸਾਡੇ ਕੋਲੋਂ ਚੱਲਿਆ ਨਹੀਂ ਜਾ ਰਿਹਾ, ਦੱਸੋ ਇਹ ਤਪੱਸਵੀ ਕਿਵੇਂ ਬਣੇ, ਇਹ ਤਪੱਸਵੀ ਬਣ ਕੇ ਕਿਵੇਂ ਪੈਦਾ ਹੋਏ।
ਸਵਈਆ ਚੰਦ ਕੈਤ ਪਿਓ ਕਮਲਾਸਨ ਤਿੰਨ ਕਹੋ।
ਉਸ ਵੇਲੇ ਫਿਰ ਬ੍ਰਹਮਾ ਜੀ ਨੇ ਇੰਦਰ ਦਾ ਇਹ ਸਵਾਲ ਸੁਣ ਕੇ ਬੋਲੇ, ਕਹਿਣ ਲੱਗੇ
ਸੁਨੋ ਸੁਰੋ ਅਖਿਆਨ ਮਾਨ।
ਹੇ ਰਾਜਾ ਇੰਦਰ ਸੁਣ, ਤੈਨੂੰ ਸਾਰਾ ਅਖਿਆਨ ਜਿੰਨੀ ਕਥਾ ਹੈ ਉਹ ਸਾਰੀ ਕਥਾ ਸੁਣਾਉਂਦੇ ਹਾਂ।
ਕਿਰਨ ਕਾਲ ਕੋ ਐ ਪੁਰਾਤਨ।
ਅੱਜ ਦੀ ਗੱਲ ਨੀ, ਬੜੇ ਲੰਮੇ ਅਰਸੇ ਦੀ ਗੱਲ ਹੈ, ਬੜਾ ਲੰਮਾ ਸਮਾਂ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਹੈ।
ਜਬ ਸਤਯੁਗ ਕੋ ਸਮੇਂ ਸੁਜਾਨ।
ਉਸ ਵੇਲੇ ਸਤਯੁਗ ਦਾ ਸਮਾਂ ਸੀ। ਇਹ ਇੰਦਰ ਇਹ ਅੱਜ ਦੀ ਗੱਲ ਨਹੀਂ ਹੈ, ਇਹ ਤਪੱਸਿਆ ਅੱਜ ਦੀ ਨਹੀਂ ਕਰ ਰਹੇ, ਬੜੇ ਲੰਮੇ ਸਮੇਂ ਤੋਂ ਕਰ ਰਹੇ ਨੇ। ਉਸ ਵੇਲੇ ਸਤਯੁਗ ਦਾ ਕਾਲ ਸੀ, ਸਤਯੁਗ ਦਾ ਸਮਾਂ ਸੀ।
ਦਾਨਵ ਦੈਤ ਬਿਲੰਦ ਬਲੀਗਨ।
ਉਦੋਂ ਦਾਨਵ ਜਿਹੜੇ ਸਨ ਦੈਂਤ ਬੜੇ ਬਲੀ ਹੋ ਗਏ ਸਤਯੁਗ ਦੇ ਸਮੇਂ ਵਿੱਚ, ਕਿਉਂਕਿ ਸਮੇਂ ਸਮੇਂ ਨਾਲ ਦਾਨਵ ਵੀ ਪ੍ਰਬਲ ਹੁੰਦੇ ਰਹੇ ਨੇ। ਕਹਿੰਦੇ ਸਤਯੁਗ ਦੇ ਸਮੇਂ ਵਿੱਚ ਦਾਨਵ ਤੇ ਦੈਂਤ ਉਹ ਬੜੇ ਬਲੀ ਹੋ ਗਏ, ਬੜੇ ਪ੍ਰਬਲ ਹੋ ਗਏ।
ਤੀਨ ਲੋਕ ਜੀਤੇ ਸਭ ਤਾਨ।
ਉਹਨਾਂ ਦਾਨਵਾਂ ਤੇ ਦੈਂਤਾਂ ਨੇ ਤਿੰਨੇ ਲੋਕ ਜਿੱਤ ਲਏ, ਤਿੰਨਾਂ ਲੋਕਾਂ ਤੇ ਆਪਣਾ ਕਬਜ਼ਾ ਕਰ ਲਿਆ।
ਦੁਸ਼ਟ ਵਿਸਾਲ ਅਨਿਸ਼ਟ ਠਾਨਤ।
ਦੁਸ਼ਟ ਸੀ ਉਹ ਦਾਨਵ ਤੇ ਅਨਿਸ਼ਟ ਕੰਮ ਜਿਹੜੇ ਉਹਨਾਂ ਨੂੰ ਕਰਨੇ ਨਹੀਂ ਸਨ ਚਾਹੀਦੇ, ਇਹੋ ਜੇ ਅਨਿਸ਼ਟ ਕੰਮ ਉਹ ਕਰ ਰਹੇ ਸਨ।
ਤੁਮੈਂ ਨਿਕਾਸੇ ਸੁਖ ਕਰ ਆਨ।
ਰਾਜਾ ਇੰਦਰ ਤੈਨੂੰ ਯਾਦ ਹੋਵੇਗਾ, ਉਹਨਾਂ ਦਾਨਵਾਂ ਨੇ ਤੈਨੂੰ ਵੀ ਸਵਰਗਪੁਰੀ ਚੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ। ਫੇਰ ਰਾਜਾ ਇੰਦਰ ਯਾਦ ਹੈ ਨਾ, ਤੈਨੂੰ ਵੀ ਉਹਨਾਂ ਦਾਨਵਾਂ ਨੇ ਸਵਰਗਪੁਰੀ ਵਿਚੋਂ ਕੱਢ ਕੇ ਸਵਰਗ ਤੇ ਕਬਜ਼ਾ ਕਰ ਲਿਆ ਸੀ।
ਨਿਕਟ ਭਗਵਤੀ ਤਬ ਤੁਮ ਗਮਨੇ।
ਤੁਸੀਂ ਸਾਰੇ ਇਕੱਠੇ ਹੋ ਕੇ ਦੇਵੀ ਕੋਲ ਗਏ ਸੀ, ਸਾਰੇ ਇਕੱਠੇ ਹੋ ਕੇ ਫਿਰ ਦੇਵੀ ਕੋਲ, ਪ੍ਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹਦੇ ਕੋਲ ਤੁਸੀਂ ਇਕੱਠੇ ਹੋ ਕੇ ਗਏ।
ਅਨਕ ਪਾਤ ਕੀ ਸਤੁਤ ਸੁਣਾਏ।
ਅਨਕ ਪਾਤ ਦੀ ਉਸਤਤ ਕੀਤੀ, ਜਾ ਕੇ ਦੇਵੀ ਦੀ ਆਰਾਧਨਾ ਕੀਤੀ, ਦੇਵੀ ਦੀ ਉਸਤਤ ਕੀਤੀ।
ਦੁਰਗਾ ਪਈ ਪ੍ਰਸਿੱਧ ਤੇਤ ਕਰ।
ਜਦੋਂ ਤੁਸੀਂ ਜਾ ਕੇ ਦੇਵਤੀ ਦੀ ਦੇਵੀ ਦੀ ਉਸਤਤ ਕੀਤੀ, ਉਪਮਾ ਕੀਤੀ, ਤੇ ਉਸ ਵੇਲੇ ਉਹ ਦੁਰਗਾ ਤੁਹਾਡੇ ਤੇ ਪ੍ਰਸੰਨ ਹੋਈ। ਇਹ ਕਥਾ ਚੰਡੀ ਦੀ ਵਾਰ ਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖੀ ਹੈ ਕਿ ਇੰਦਰ ਰਾਜਾ ਜਦੋਂ ਸਵਰਗਪੁਰੀ ਚੋਂ ਨਿਕਲਿਆ ਤੇ ਭੱਜ ਕੇ ਦੁਰਗਾ ਕੋਲ ਗਿਆ, ਇੱਕ ਦਿਹਾੜੇ ਨਾਵਣੇ ਆਈ ਦੁਰਗ ਸਾਹ। ਗੁਰੂ ਕਲਗੀਧਰ ਜੀ ਦੀ ਲਿਖੀ ਹੋਈ ਬਾਣੀ ਹੈ ਚੰਡੀ ਦੀ ਵਾਰ। ਇੱਕ ਦਿਹਾੜੇ ਨਾਵਣੇ ਆਈ ਦੁਰਗ ਸਾਹ, ਠੇਠ ਪੰਜਾਬੀ ਦੀ ਬੋਲੀ ਵਿਚ ਚੰਡੀ ਦੀ ਵਾਰ ਲਿਖੀ ਹੈ। ਇੱਕ ਦਿਹਾੜੇ ਨਾਵਣੇ ਆਈ ਦੁਰਗ ਸਾਹ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨ ਵੀ। ਹੇ ਦੇਵੀ, ਹੇ ਦੁਰਗਾ, ਸਾਡੇ ਕੋਲੋਂ ਦਾਨਵਾਂ ਨੇ ਸਾਡੀ ਜਿਹੜੀ ਠਕੁਰਾਈ ਹੈ ਉਹ ਖੋਹ ਲਈ, ਸਾਡਾ ਰਾਜ ਭਾਗ ਖੋਹ ਲਿਆ। ਇਹ ਆਪਣਾ ਰੋਂਦਾ ਕੁਰਲਾਂਦਾ ਸਾਰੀ ਬਿਰਥਾ ਸਾਰੀ ਦੇਵੀ ਨੂੰ ਸੁਣਾਈ ਤੇ ਕਹਿੰਦੇ ਉਸ ਵੇਲੇ ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ। ਤੇ ਕਹਿੰਦੇ ਫਿਰ ਉਹ ਆਪਣੇ ਸ਼ੇਰ ਤੇ ਸਵਾਰ ਹੋਈ, ਜਦੋਂ ਇਹਨਾਂ ਦੇ ਰੋਂਦਿਆਂ ਕੁਰਲਾਂਦਿਆਂ ਦੀ ਪੁਕਾਰ ਸੁਣੀ। ਬ੍ਰਹਮਾ ਜੀ ਯਾਦ ਕਰਾ ਰਹੇ ਨੇ ਪੁਰਾਣੀ ਗੱਲ, ਦੱਸ ਰਹੇ ਨੇ ਵੀ ਇਹ ਤਪੱਸਵੀ ਕਿਵੇਂ ਪੈਦਾ ਹੋਇਆ। ਜਿਹੜਾ ਤਪ ਕਰ ਰਹੇ ਨੇ ਦੁਸ਼ਟ ਦਮਨ ਦੇ ਰੂਪ ਚ, ਇਹ ਕਿਵੇਂ ਪੈਦਾ ਹੋਏ, ਉਹ ਸਾਰੀ ਵਿਥਿਆ ਮੁੱਢ ਤੋਂ ਦੱਸਣ ਲੱਗੇ ਨੇ। ਕਹਿੰਦੇ ਹੋਏ ਇਸ ਵੇਲੇ ਇੰਦਰ ਤੂੰ ਜਾ ਕੇ ਦੇਵੀ ਨੂੰ ਆਪਣਾ ਰੋ ਰੋ ਕੇ ਹਾਲ ਸੁਣਾਇਆ ਤੇ ਦੇਵੀ ਨੇ ਤੇਰੀ ਪ੍ਰਸੰਨ ਹੋ ਕੇ ਬੇਨਤੀ ਸੁਣੀ।
ਆਪਣ ਸਰੀਰ ਕੀਨ ਬਿਦਤਾਏ,
ਪਰਮਾਤਮਾ ਦੀ ਸ਼ਕਤੀ ਦਾ ਕੋਈ ਰੂਪ ਨਹੀਂ ਹੈ, ਪਰ ਤੇਰੇ ਨਾਲ ਉਹਨੇ ਗੱਲਬਾਤ ਕਰਨੀ ਸੀ ਤੇ ਗੱਲਬਾਤ ਕਰਨ ਵਾਸਤੇ ਤਾਂ ਰੂਪ ਧਾਰਨਾ ਹੀ ਸੀ, ਤੋ ਪਰਮਾਤਮਾ ਦੀ ਸ਼ਕਤੀ ਨੇ ਦੇਵੀ ਦਾ ਰੂਪ ਹੋ ਕੇ ਪ੍ਰਗਟ ਹੋ ਕੇ ਤੁਹਾਨੂੰ ਦਰਸ਼ਨ ਦਿੱਤੇ।
ਦੀਨਸ ਦਰਸ਼ਨ ਧਰਮ ਗੋਪਤਾ,
ਤੁਹਾਡਾ ਧਰਮ ਰੱਖਣ ਵਾਸਤੇ, ਤੁਹਾਡੀ ਪਹਿਜ ਰੱਖਣ ਵਾਸਤੇ ਉਹਨੇ ਤੁਹਾਨੂੰ ਦਰਸ਼ਨ ਦਿੱਤੇ।
ਤੁਮ ਕੋ ਦੀਨ ਦੇਖ ਬਿਪੁਲਾਏ,
ਤੁਹਾਨੂੰ ਉਹਨੇ ਵਿਆਕੁਲ ਹੋਇਆ ਵੇਖਿਆ, ਬੇਬਲ ਹੋਇਆ ਵੇਖਿਆ।
ਦੁਰ ਨਰੀਚਨਾ ਪੂਛਣ ਕੀਨੇ,
ਤੁਹਾਡੇ ਦੁੱਖ ਪੁੱਛੇ, ਤੁਹਾਡੀ ਅਪਦਾ ਪੁੱਛੀ, ਪੁੱਛਿਆ ਤੁਹਾਡੇ ਬਾਰੇ ਕਿ ਤੁਸੀਂ ਦੈਂਤਾਂ ਦੇ ਦੁੱਖ ਨੂੰ ਸੁਣਾਓ।
ਦੁੱਖ ਦੈਤਨ ਕੋ ਕਹਿਓ ਬੁਝਾਏ,
ਤੁਸੀਂ ਆਪਣਾ ਸਾਰਾ ਉਹ ਦੈਂਤਾਂ ਨੇ ਜਿਹੜਾ ਜਿਹੜਾ ਤੁਹਾਨੂੰ ਦੁੱਖ ਦਿੱਤਾ ਉਸ ਦੇਵੀ ਦੁਰਗਾ ਨੂੰ ਬੋਲ ਕੇ ਸੁਣਾਇਆ।
ਸੁਣ ਕੇ ਪ੍ਰਣ ਕੋ ਕੀਨ ਅੰਬਕਾ,
ਤੁਹਾਡਾ ਦੁੱਖ ਸੁਣ ਕੇ ਫਿਰ ਦੇਵੀ ਨੇ ਉਸ ਵਕਤ ਪ੍ਰਣ ਕੀਤਾ।
ਸ਼ਤਰੂ ਤੁਮਾਰੇ ਹੱਥੋਂ ਰਸਾਏ,
ਨੇ ਪ੍ਰਣ ਕੀਤਾ ਕਿ ਮੈਂ ਤੁਹਾਡੇ ਜਿੰਨੇ ਸ਼ਤਰੂ ਨੇ, ਦੁਸ਼ਮਣ ਨੇ, ਉਹਨਾਂ ਸਾਰਿਆਂ ਨੂੰ ਮਾਰ ਮੁਕਾਵਾਂਗੇ। ਇੰਦਰ ਨੂੰ ਧੀਰਜ ਦਿੱਤਾ ਕਿ ਹੇ ਰਾਜਾ ਇੰਦਰ ਤੂੰ ਫਿਕਰ ਨਾ ਕਰ, ਜਿੰਨੇ ਤੇਰੇ ਦੁਸ਼ਮਣ ਦੈਂਤ ਨੇ ਮੈਂ ਉਹਨਾਂ ਸਾਰਿਆਂ ਨੂੰ ਮਾਰ ਮੁਕਾਵਾਂਗੀ।
ਯੱਗ ਭਾਗ ਅਰ ਸਦਨ ਸੁਰਗ ਕੋ,
ਤੁਹਾਡੇ ਯੱਗ ਵੀ ਹੋਣਗੇ, ਤੁਹਾਡਾ ਜਿਹੜਾ ਸਵਰਗਪੁਰੀ ਵਿੱਚ ਘਰ ਹੈ।
ਬਹੁਰ ਦਿਓ ਤੁਮ ਕੋ ਹਰ ਖਾਏ,
ਸਾਰਾ ਸੁਖ ਰਾਜ ਭਾਗ ਮੈਂ ਤੁਹਾਨੂੰ ਵਾਪਸ ਦੇਵਾਂਗੀ, ਉਹ ਸਵਰਗ ਦਾ ਰਾਜ ਭਾਗ ਤੁਹਾਨੂੰ ਵਾਪਸ ਦੇਵਾਂਗੀ। ਉਹਦਾ ਵੀ ਜ਼ਿਕਰ ਆਉਂਦਾ ਕਿਵੇਂ ਦੇਵੀ ਨੇ ਸਵਰਗਪੁਰੀ ਦਾ ਰਾਜ ਦਿੱਤਾ। ਅਖੀਰਲੀ ਪੌੜੀ ਚੰਡੀ ਦੀ ਵਾਰ ਦੀ ਪੜੋ, ਸੁੰਭ ਨਿਸੁੰਭ ਪਠਾਇਆ, ਜਮ ਦੇ ਧਾਮ ਨੂੰ ਇੰਦਰ ਸੱਦ ਬੁਲਾਇਆ, ਰਾਜ ਅਭਖੇਕ ਨੂੰ। ਉਸ ਵੇਲੇ ਆ ਕੇ ਇੰਦਰ ਨੂੰ ਰਾਜ ਵਾਸਤੇ ਵਾਪਸ ਸੱਦ ਲਿਆ ਸੀ। ਤੂੰ ਇਸ ਪ੍ਰਕਾਰ ਨਾਲ ਦੇਵੀ ਪ੍ਰਣ ਕਰ ਰਹੀ ਹੈ ਕਿ ਮੈਂ ਤੁਹਾਡਾ ਰਾਜ ਭਾਗ ਤੁਹਾਨੂੰ ਵਾਪਸ ਦਵਾਵਾਂਗੀ।
ਕ੍ਰੋਧਤ ਪਾਈ ਜੁਦ ਕੋ ਉਦਤ,
ਬੜੇ ਕ੍ਰੋਧ ਵਿਚ ਆਈ ਦੇਵੀ ਦੁਰਗਸ਼ਾ, ਉਸ ਵੇਲੇ ਬਹੁਤ ਜ਼ਿਆਦਾ ਗਰੋਸ ਵਿਚ ਆ ਕੇ
ਆਯੁਧ ਸੁਧ ਬਿਰੋਧ ਬਦਾਏ,
ਸ਼ਸਤਰ ਵਧੀਆ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰ ਲਏ ਤੇ ਰੋਸ ਵਿਚ ਆ ਗਈ।
ਹਟੇ ਦੈਤ ਤਰਨੀ ਤਲ ਛਾਇਓ,
ਤਰਨੀ ਤਲ ਤੇ ਆ ਕੇ ਜਿੰਨੇ ਰਾਕਸ਼ ਸੀ ਉਹਨਾਂ ਰਾਕਸ਼ਾਂ ਨਾਲ ਜੰਗ ਕੀਤਾ ਦੇਵੀ ਨੇ, ਬੜੇ ਰਾਕਸ਼ ਜੰਗ ਦੇ ਮੈਦਾਨ ਦੇ ਵਿਚ ਦੇਵੀ ਦੁਰਗ ਸ਼ਾਹ ਨੇ ਮਾਰੇ।
ਸੰਗਰ ਮੈਂ ਕਮਸਾਨ ਬਣਾਏ,
ਭਿਆਨਕ ਸੰਗਰ ਮਚਿਆ, ਬੜਾ ਭਿਆਨਕ ਕਮਾਸਾਨ ਹੋਇਆ। ਗੁਰੂ ਕਲਗੀਧਰ ਨੇ ਉਸ ਕਮਾਸਾਨ ਦਾ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਭਾਈਆਂ ਮਾਰਨ ਭਾਈ ਦੁਰਗਾ ਜਾਣਕ ਹੈ, ਜਦੋਂ ਦਾਨਵ ਮਾਰਦੇ ਸੀ ਨਾ ਬਿਜਲੀ ਵਾਂਗੂ ਦੁਰਗਾ ਵਿਚੋਂ ਨਿਕਲ ਜਾਂਦੀ ਸੀ, ਤੇ ਭਰਾਵਾਂ ਨੇ ਭਰਾਵਾਂ ਨੂੰ ਵੱਢ ਸੁੱਟਿਆ ਇਹ ਸਮਝ ਕੇ ਵੀ ਦੁਰਗਾ ਖੜੀ ਹੈ। ਪਰ ਉੱਥੇ ਜਦੋਂ ਵੱਢਦੇ ਸੀ ਤੇ ਪਹਿਲਾਂ ਦੁਰਗਾ ਨਜ਼ਰ ਆਉਂਦੀ ਸੀ, ਦੁਰਗਾ ਉੱਥੋਂ ਸ਼ਕਤੀ ਨਿਕਲ ਜਾਂਦੀ ਸੀ ਤੇ ਭਰਾ ਨੂੰ ਕੱਟ ਦਿੰਦੇ ਸੀ। ਭਾਈਆਂ ਮਾਰਨ ਭਾਈ ਦੁਰਗਾ ਜਾਣਕਾ, ਇਹੋ ਜਿਹਾ ਹਾਲ ਹੋਇਆ, ਕਹਿੰਦੇ ਇਹੋ ਜਿਹਾ ਜੰਗ ਹੋਇਆ।
ਰਤ ਬੀਜ ਸੋ ਰਣ ਪੁੰਨ ਕੀ ਨਸ,
ਫਿਰ ਸਰਣਵਤ ਬੀਜ ਆ ਗਿਆ ਜਿਹਨੂੰ ਰਕਤ ਬੀਜ ਕਹਿੰਦੇ ਨੇ। ਕਲਗੀ ਧਰਨੇ ਦਾ ਨਾਂ ਲਿਖਿਆ ਸਰਣਵਤ ਬੀਜ, ਇਹ ਵੀ ਬੜਾ ਸੂਰਮਾ ਸੀ, ਬੜਾ ਦਲੇਰ ਸੂਰਮਾ ਸੀ। ਕਲਗੀ ਧਰਨੇ ਦੀ ਸੂਰਮਤਾਈ ਦਾ ਬੜਾ ਸੋਹਣਾ ਚਰਚਾ ਕੀਤਾ। ਮਹਾਰਾਜ ਜੀ ਕਹਿੰਦੇ ਹੁਣ ਹੂਰਾ ਸਰਣਵਤ ਬੀਜ ਨੂੰ ਘੱਟ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੋ ਗਿਰਦੇ ਹੋਈਆਂ। ਉਹ ਸਰਣਵਤ ਬੀਜ ਜੰਗ ਦੇ ਮੈਦਾਨ ਦੇ ਵਿਚ ਉਸ ਵੇਲੇ ਦੁਰਗਾ ਦੇ ਸਾਹਮਣੇ ਆਣ ਖਲੋਤਾ।
ਆਯੁਧ ਲੱਗੇ ਰਖਤ ਤਰ ਪਾਤ,
ਆਣ ਸੀ ਵੀ ਤੇਰੀ ਇੱਕ ਬੂੰਦ ਤੋਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਣਗੀਆਂ ਉਹਦੇ ਤੋਂ ਉਨੇ ਸਰਣਵਤ ਬੀਜ ਹੋਰ ਪੈਦਾ ਹੋ ਜਾਣੇ, ਜਿੰਨੇ ਉਹਨਾਂ ਦੇ ਸਰੀਰਾਂ ਵਿਚੋਂ ਅੱਗੇ ਖੂਨ ਦੀਆਂ ਬੂੰਦਾਂ ਡਿੱਗਣਗੀਆਂ ਉਹਨਾਂ ਵਿਚੋਂ ਵੀ ਸਰਣਵਤ ਬੀਜ ਪੈਦਾ ਹੋ ਜਾਣਗੇ। ਇਹ ਨੂੰ ਵਰਦਾਨ ਸੀ। ਤੇ ਕਹਿੰਦੇ ਜਦੋਂ ਜੰਗ ਦੇ ਮੈਦਾਨ ਵਿਚ ਇਹਦੀਆਂ ਰਕਤ ਦੀਆਂ ਬੂੰਦਾਂ ਜ਼ਮੀਨ ਤੇ ਡਿੱਗੀਆਂ,
ਪਏ ਸੈਂਕੜੇ ਦੈਤ ਸਾਸਰੇ,
ਕਹਿੰਦੇ ਸੈਂਕੜਿਆਂ ਦੀ ਗਿਣਤੀ ਚ ਸਰਣਵਤ ਬੀਜ ਪੈਦਾ ਹੋ ਗਏ। ਉਹਨਾਂ ਦੇ ਸਰੀਰਾਂ ਚ ਅੱਗੋਂ ਖੂਨ ਡਿੱਗਦਾ ਸੀ, ਜਦੋਂ ਉਹ ਕੱਟਦੇ ਸੀ ਦੁਰਗਾ ਉਹਨਾਂ ਨੂੰ ਮਾਰਦੀ ਸੀ, ਉਹਨਾਂ ਦਾ ਖੂਨ ਡਿੱਗਣਾ ਤੇ ਫਿਰ ਉਹ ਤੋਂ ਹੋਰ ਸਰਣਤ ਬੀਜ ਕਹਿੰਦੇ ਪਹਿਲਾਂ ਸੈਂਕੜੇ ਬਣੇ ਫਿਰ ਹਜ਼ਾਰਾਂ ਸਰਣਤ ਬੀਜ ਫਿਰ ਲੱਖਾਂ ਹੀ ਬਣ ਗਏ ਵੱਢਦੀ ਗਈ ਕੱਟਦੀ ਗਈ ਜਿੰਨੇ ਵੱਢਦੀ ਆ ਉਹਨੇ ਦੁੱਗਣੇ ਚੁੱਗਣੇ ਹੋਰ ਪੈਦਾ ਹੋ ਜਾਂਦੇ ਨੇ
ਅਯੁੱਤ ਲੱਛ ਕੋਟੈ ਇੱਕ ਜਾਤ
ਲੱਛਾਂ ਨੂੰ ਲੱਛ ਦਾ ਮਤਲਬ ਹੈ ਲੱਖਾਂ ਨੂੰ ਕੱਟਦੀ ਜਾ ਰਹੀ ਹੈ ਤੇ ਜਿੰਨਿਆਂ ਨੂੰ ਕੱਟਦੀ ਉਹਨਾਂ ਦਾ ਖੂਨ ਡਿੱਗਦਾ ਜ਼ਮੀਨ ਤੇ ਉਹਨੇ ਹੋਰ ਪੈਦਾ ਹੋ ਜਾਂਦੇ ਨੇ
ਅਤੇ ਬੋਰੇ ਉਪਜੇ ਪੁੰਨ ਤੈਸੇ
ਮਾਰੇ ਜਾਂਦੇ ਨੇ ਉਹਨੇ ਹੀ ਹੋਰ ਪੈਦਾ ਹੁੰਦੇ ਜਾ ਰਹੇ ਨੇ
ਜਿਨਕੀ ਸੰਖਿਆ ਗਣੀ ਨਾ ਜਾਤ
ਗਿਣਤੀ ਗਿਣੀ ਨੀ ਜਾਂਦੀ ਕਿ ਕਿੰਨੇ ਕੁ ਸਰਣਤ ਬੀਜ ਪੈਦਾ ਹੋ ਗਏ
ਜਿਰੰਕਾਲ ਲੋ ਰਹੀ ਕਾਲ ਕਰ
ਲੰਮੇ ਸਮੇਂ ਤੱਕ ਦੁਰਗਾ ਇਹਨਾਂ ਨੂੰ ਮਾਰ ਮਾਰ ਕੇ ਚੱਲਦੀ ਰਹੀ ਲੰਮੇ ਸਮੇਂ ਤੱਕ ਲੜਦੀ ਰਹੀ
ਸ਼ਰਮਤ ਪਈ ਕੁਛ ਤਬ ਜਗ ਮਾਤ
ਸਰਕਾਰ ਕਿੰਨਿਆਂ ਕੁ ਨੂੰ ਵੱਢਦੀ ਜਿੰਨੇ ਵੱਢਦੀ ਆ ਉਹਨਾਂ ਨੂੰ ਦੁੱਗਣੇ ਚੁੱਗਣੇ ਹੋਰ ਪੈਦਾ ਹੋ ਜਾਂਦੇ ਨੇ ਸਰਣਤ ਬੀਜ ਦੇ ਖੂਨ ਤੋਂ ਵੱਢ ਵੱਢ ਕੇ ਕੱਟ ਕੱਟ ਕੇ ਉਹਨਾਂ ਨੂੰ ਆਖਿਰਕਾਰ ਹਾਰ ਗਈ ਥੱਕ ਗਈ ਦੁਰਗਾ ਕਹਿੰਦੇ ਲੜਦਿਆਂ ਲੜਦਿਆਂ
ਦੋਹਰਾ ਸੰਖਿਆ ਨੌ ਕੇ ਅੰਕ ਪਰ ਖੋੜਸ ਸ਼ੂਨ ਲਗਾਏ
ਖਾਲਸਾ ਜੀ ਸੁਣੋ ਵੀ ਕਿੰਨੇ ਕੁ ਦਾਨਵ ਮਾਰੇ ਉੱਥੇ ਦੁਰਗਾ ਨੇ ਨੌ ਲਿਖ ਕੇ ਤੇ ਨੌ ਦੇ ਅੱਗੇ ਸੋਲਾਂ ਜੀਰੋਆਂ ਲਿਖ ਦਿਓ ਇੱਕ ਜੀਰੋ ਤੇ ਨੱਬੇ ਦੋ ਜੀਰੋ ਨੌ ਸੌ ਫਿਰ ਹਜ਼ਾਰ ਨੌ ਹਜ਼ਾਰ ਨੌ ਲੱਖ ਨੌ ਕਰੋੜ ਫਿਰ ਨੌ ਅਰਬ ਨੌ ਖਰਬ ਕਹਿੰਦੇ ਇਸ ਪ੍ਰਕਾਰ ਨਾਲ ਨੌ ਲਿਖ ਕੇ ਉਹਦੇ ਅੱਗੇ ਸੋਲਾਂ ਜੀਰੋਆਂ ਲਿਖ ਦਿੱਤੀਆਂ ਜਾਣ
ਪਿਤੇ ਦੇਵ ਦੇਵੀ ਅਤੇ ਗਿਨੇ ਰਿਖਨ ਸਮੁਦਾਏ
ਇੰਨੇ ਦਾਨਵ ਜੰਗ ਦੇ ਮੈਦਾਨ ਵਿੱਚ ਦੇਵੀ ਨੇ ਮਾਰੇ ਨੌ ਲਿਖ ਕੇ ਉੱਤੇ ਸੋਲਾਂ ਜੀਰੋਆਂ ਪਾ ਦਿਓ ਤੇ ਜਿੰਨੀ ਗਿਣਤੀ ਬਣੇਗੀ ਇੰਨੇ ਦਾਨਵ ਇੰਨੇ ਰਾਕਸ਼ ਜੰਗ ਦੇ ਮੈਦਾਨ ਚ ਦੇਵੀ ਨੇ ਮਾਰੇ ਮਾਰ ਕੇ ਆਖਿਰਕਾਰ ਥੱਕ ਗਈ ਇੰਨੇ ਦਾਨਵ ਮਾਰਦਿਆਂ ਕਈ ਸਾਲ ਬੀਤ ਗਏ ਲੜਦਿਆਂ ਲੜਦਿਆਂ ਤੇ ਕਹਿੰਦੇ ਇਸ ਪ੍ਰਕਾਰ ਨਾਲ ਰਿਸ਼ੀਆਂ ਮੁਨੀਆਂ ਨੇ ਤਪਸਵੀਆਂ ਨੇ ਇੰਨੇ ਦਾਨਵਾਂ ਦੀ ਗਿਣਤੀ ਕੀਤੀ ਹੈ
ਬਿੰਦਿਆ ਚਲ ਪਰ ਥਿਤ ਪਈ ਜਗਤ ਈਸ਼ਵਰੀ ਜੋਈ
ਦੇਵੀ ਜਦੋਂ ਥੱਕ ਗਈ ਲੜਦਿਆਂ ਲੜਦਿਆਂ ਸਰਣਤ ਬੀਜ ਮਾਰ ਹੀ ਨਹੀਂ ਸੀ ਰਿਹਾ ਜਿੰਨੇ ਮਾਰਦੀ ਸੀ ਉਹਨੇ ਹੋਰ ਪੈਦਾ ਹੋ ਜਾਂਦੇ ਸੀ ਤੋ ਆਖਿਰਕਾਰ ਉਹਨਾਂ ਨੂੰ ਮਾਰਦਿਆਂ ਮਾਰਦਿਆਂ ਥੱਕ ਕੇ ਦੇਵੀ ਬਿੰਦਿਆ ਚਲ ਪਰਬਤ ਜਿਹੜਾ ਉੱਥੇ ਚਲੀ ਗਈ ਉੱਥੇ ਆ ਕੇ ਰੁਕ ਗਈ
ਬਿੰਦਿਆ ਚਲ ਸੋ ਨਿਵਾਸਨੀ ਯਾਤੇ ਕੇ ਸਭ ਕੋਏ
ਕਰਕੇ ਅੱਜ ਵੀ ਕਈ ਜਿਹੜੇ ਦੇਵੀ ਦੇ ਭਗਤ ਨੇ ਉਹਨੂੰ ਬਿੰਦਿਆ ਚਲੀ ਨਿਵਾਸਨੀ ਕਹਿੰਦੇ ਨੇ ਕਿਉਂਕਿ ਉਹ ਬਿੰਦਿਆ ਚਲ ਵਿੱਚ ਜਾ ਕੇ ਲੁਕ ਗਈ ਦੁਰਗਾ ਕਿਉਂਕਿ ਹਾਰ ਗਈ ਥੱਕ ਗਈ ਸੀ ਮਾਰਦਿਆਂ ਮਾਰਦਿਆਂ ਸਰਣਤ ਬੀਜ ਨੂੰ ਤੇ ਉੱਥੇ ਜਾ ਕੇ ਰੁਕ ਗਈ ਬਿੰਦਿਆ ਚਲ ਪਰਬਤ ਦੇ ਵਿੱਚ ਇਸੇ ਕਰਕੇ ਉਹਨੂੰ ਬਿੰਦਿਆ ਚਲ ਨਿਵਾਸਨੀ ਵੀ ਕਹਿੰਦੇ ਨੇ
ਸਵਈਆ ਚੰਦ ਹੋਏ ਸਲੋਪ ਧਾਰ ਲਘੁ ਮੂਰਤ
ਪਹਿਲਾਂ ਤਾਂ ਵਿਸ਼ਾਦ ਰੂਪ ਸੀ ਜਦੋਂ ਆ ਕੇ ਅਲੋਪ ਹੋਈ ਉੱਥੇ ਬਿੰਦਿਆ ਚਲ ਪਰਬਤ ਉੱਥੇ ਛੋਟਾ ਸਰੂਪ ਧਾਰਨ ਕਰ ਲਿਆ ਛੋਟਾ ਸਰੂਪ ਧਾਰਨ ਕਰਕੇ ਲੋਪ ਹੋ ਗਈ
ਬਿੰਦਿਆ ਚਲ ਪਰ ਕੀਨ ਨਿਵਾਸ
ਬਿੰਦਿਆ ਚਲ ਪਰਬਤ ਤੇ ਆ ਕੇ ਨਿਵਾਸ ਕੀਤਾ
ਉਗਰ ਮਾ ਤਪ ਤਪਨੇ ਲਾਗੀ
ਆ ਕੇ ਫਿਰ ਦੇਵੀ ਦੁਰਗਾ ਨੇ ਬੜੀ ਭਾਰੀ ਤਪੱਸਿਆ ਕੀਤੀ ਬੜਾ ਉਗਰ ਤਪ ਕੀਤਾ
ਹੁਣ ਦੈਤਨ ਕੁਲ ਕਰੋ ਬਿਨਾਸ਼
ਤਪ ਕੀਤਾ ਕਿ ਮੈਂ ਕੁਝ ਸਮਾਂ ਤਪ ਕਰਕੇ ਆਪਣੀ ਸ਼ਕਤੀ ਨੂੰ ਵਧਾ ਲਵਾਂ ਤੇ ਫਿਰ ਜਿਹੜੇ ਦਾਨਵ ਬਚੇ ਨੇ ਇਹਨਾਂ ਨੂੰ ਫੇਰ ਮਾਰਾਂਗੇ ਫਿਰ ਇਹਨਾਂ ਰਾਕਸ਼ਾਂ ਨੂੰ ਮਾਰਾਂਗੀ
ਕਿਤੇ ਉਤ ਦੁਸ਼ਟ ਲਗੇ ਤਬ ਖੋਜਣ
ਦੇਵੀ ਤਾਂ ਲੁਕ ਗਈ ਪਰ ਰਾਕਸ਼ ਨੀ ਸ਼ਾਂਤ ਬੈਠੇ ਉਹ ਇਧਰ ਉਧਰ ਲੱਭਣ ਲੱਗ ਪਏ ਵੀ ਗਈ ਕਿੱਥੇ ਹੈ ਸੁੰਭਰ ਸੁੰਭ ਵਰਗੇ ਦਾਨਵਾਂ ਨੇ ਕਹਿ ਦਿੱਤਾ ਵੀ ਜਾਓ ਲੱਭ ਕੇ ਲਿਆਓ ਉਹਨੂੰ ਕਿੱਥੇ ਆ ਉਹ ਦੇਵੀ ਜਿਹੜੀ ਜੰਗ ਦੇ ਮੈਦਾਨ ਚ ਲੜਦੀ ਸੀ ਜਿਹੜੀ ਜੰਗ ਦੇ ਮੈਦਾਨ ਦੇ ਵਿਚ ਬਹੁਤ ਸਾਰੇ ਮੇਰੇ ਸੂਰਮਿਆਂ ਨੂੰ ਮਾਰਦੀ ਸੀ ਜਿਹਨੇ ਬਹੁਤ ਸਾਰੇ ਬਹਾਦਰ ਸੂਰਮੇ ਮੇਰੇ ਮਾਰ ਦਿੱਤੇ ਨੇ ਉਹਨੂੰ ਲੱਭ ਕੇ ਲਿਆਓ ਤੇ ਕਹਿੰਦੇ ਉਸ ਵੇਲੇ ਜਿਹੜੇ ਦਾਨਵ ਸਨ ਉਹ ਲੱਭਣ ਤੁਰ ਪਏ ਇਧਰ ਉਧਰ ਦੇਵੀ ਨੂੰ ਲੱਭਦੇ ਫਿਰਦੇ ਹਨ
ਕਾਨਨ ਵੱਡੇ ਪਹਾੜ ਆਵਾਸ
ਜੰਗਲਾਂ ਵਿਚ ਲੱਭਿਆ ਵੱਡੇ ਵੱਡੇ ਜਿਹੜੇ ਪਹਾੜ ਸਨ ਉਹਨਾਂ ਪਹਾੜਾਂ ਵਿਚ ਜਾ ਕੇ ਲੱਭਿਆ
ਸਰਤਾ ਸੁਰਵਰ ਦਰੀ ਕੰਦਰਾ
ਤੇ ਫਿਰ ਦਰਿਆਵਾਂ ਦੇ ਕੰਢਿਆਂ ਤੇ ਵੀ ਲੱਭਿਆ, ਨਦੀਆਂ ਦੇ ਕੰਢਿਆਂ ਤੇ ਲੱਭਿਆ, ਸਰੋਵਰਾਂ ਦੇ ਵਿੱਚ ਜਾ ਕੇ ਭਾਲ ਕੀਤੀ।
ਜੈ ਕੈ ਫਿਰ ਰਿਸੇ ਬਲ ਰਾਸ,
ਰਾਕਸ਼ ਬੜੇ ਗੁੱਸੇ ਚ ਟੁਰੇ ਫਿਰਦੇ ਸੀ, ਲੱਭਦੇ ਫਿਰਦੇ ਸੀ ਦੁਨੀਆਂ ਦੇ ਵਿੱਚ ਗਈ ਕਿੱਥੇ ਆ ਉਹ ਦੇਵੀ, ਉਹਨੂੰ ਲੱਭ ਕੇ ਮਾਰਨਾ ਹੈ।
ਬੇਲ ਸੁਬੇਲ ਦੈਤ ਦੋ ਦੀਰਗ,
ਕੌਣ ਰਹੇ ਸੀ? ਦੋ ਦਾਨਵ ਸੀ ਬੜੇ ਬਲੀ, ਇੱਕ ਦਾ ਨਾਂ ਸੀ ਬੇਲ ਤੇ ਦੂਜੇ ਦਾ ਨਾਂ ਸੀ ਸੁਬੇਲ। ਇਹ ਦੋਵੇਂ ਭਰਾ ਸੀ। ਇਹ ਦੋਵੇਂ ਦਾਨਵ ਬੇਲ ਤੇ ਸੁਬੇਲ ਇਹ ਉਸ ਦੇਵੀ ਦੀ ਭਾਲ ਕਰ ਰਹੇ ਸਨ, ਲੱਭ ਰਹੇ ਸਨ।
ਲੀਏ ਸੰਗ ਸੈਨਾ ਸਮੁਦਾਏ,
ਅੱਖਾਂ ਦੀ ਗਿਣਤੀ ਜਿਨ੍ਹਾਂ ਦੇ ਨਾਲ ਫੌਜਾਂ ਸੀ, ਸਿਪਾਹੀ ਸਨ।
ਹਿਰਦੇ ਸੁਧ ਇੱਕ ਤਪਸੀ ਦੇਖਿਓ,
ਚਲਦੇ ਚਲਦੇ ਇੱਕ ਤਪਸਵੀ ਕੋਲ ਆਏ। ਉਹ ਤਪਸਵੀ ਤਪ ਕਰ ਰਿਹਾ ਸੀ, ਬੜੀ ਕਰੜੀ ਤਪੱਸਿਆ ਕਰ ਰਿਹਾ ਸੀ, ਸ਼ੁੱਧ ਹਿਰਦੇ ਵਾਲਾ ਸੀ।
ਚਿਰੰਕਾਲ ਕੋ ਤਪ ਗਨਤਾਏ,
ਚਿਰੰਕਾਲ ਤੱਕ ਲੰਮੇ ਸਮੇਂ ਤੱਕ ਉਹ ਤਪ ਕਰ ਰਿਹਾ ਸੀ।
ਬ੍ਰਹਮ ਵਿਦਿਆ ਮੈਂ ਨਿਸ਼ਠਿਤ ਨਿਤ,
ਤੇ ਉਹ ਜਿਹੜਾ ਤਪਸਵੀ ਸੀ ਬ੍ਰਹਮ ਵਿਦਿਆ ਵਿੱਚ ਨਿਸ਼ਠਿਤ ਸੀ, ਇਹਦਾ ਨਾਂ ਕਈ ਵਿਦਵਾਨਾਂ ਨੇ ਸਮੁੰਦਰ ਰਿਸ਼ੀ ਵੀ ਲਿਖਿਆ। ਸਮੁੰਦਰ ਰਿਸ਼ੀ ਦੇ ਰੂਪ ਦੇ ਵਿੱਚ ਇਹ ਤਪਸਵੀ ਤਪ ਕਰ ਰਿਹਾ ਸੀ, ਬੜੀ ਕਰੜੀ ਤਪੱਸਿਆ ਸੀ, ਹਿਰਦਾ ਸ਼ੁੱਧ ਸੀ, ਬ੍ਰਹਮ ਦਾ ਗਿਆਨ ਇਹਦੇ ਹਿਰਦੇ ਚ ਸਥਿਰ ਸੀ।
ਨਿਤ ਪ੍ਰਤ ਸੂਰਜ ਅਗਨੀ ਕੇ ਸਮਤਾਏ,
ਏਦਾਂ ਤਪੱਸਿਆ ਕਰਦਾ ਸੀ ਜਿਵੇਂ ਸੂਰਜ ਤਪਦਾ ਨਾ ਨਿਤਾ ਪ੍ਰਤੀ, ਜਾਂ ਅਗਨੀ ਤਪਦੀ ਹੈ ਉਹਦੇ ਸਮਾਨ ਇਹ ਤਪੱਸਿਆ ਕਰਦਾ ਸੀ।
ਬੈਠੇ ਆਸ਼ਰਮ ਨਿਜ ਤਪ ਮੈਂ ਸਿਤ,
ਆਪਣਾ ਆਸ਼ਰਮ ਸੀ ਇਹਦਾ ਇੱਕ ਪਹਾੜ ਤੇ, ਉਥੇ ਬੈਠਾ ਤਪੱਸਿਆ ਕਰ ਰਿਹਾ। ਸਮੁੰਦਰ ਰਿਸ਼ੀ ਦਾ ਨਾਂ ਹੈ ਤੇ ਬੜੀ ਭਾਰੀ ਤੇ ਕਰੜੀ ਤਪੱਸਿਆ ਕਰ ਰਿਹਾ ਸੀ।
ਸਿੱਤ ਏਕਾਂਕੀ ਮਨ ਸ਼ਾਂਤ ਸੁਹਾਏ,
ਏਕਾਂਤ ਵਿੱਚ ਬੈਠਾ ਸੀ, ਦੁਨੀਆਦਾਰੀ ਤੋਂ ਪਾਸੇ ਹੋ ਕੇ ਏਕਾਂਤ ਵਾਲੀ ਜਗ੍ਹਾ ਤੇ ਆਸ਼ਰਮ ਦੇ ਵਿੱਚ ਇਹ ਬੈਠਾ ਤਪ ਕਰ ਰਿਹਾ ਸੀ।
ਅਸੁਰਨ ਕੀਨ ਬਿਲੋਕਨ ਪੁੱਛਿਓ,
ਜਿਹੜੇ ਉਹ ਦਾਨਵ ਸੀ ਨਾ, ਲੱਭਦੇ ਲੱਭਦੇ ਇਸ ਰਿਸ਼ੀ ਦੇ ਆਸ਼ਰਮ ਚ ਵੀ ਆ ਗਏ। ਬੇਲ ਸੁਬੇਲ ਜਿਹੜੇ ਦਾਨਵ ਸੀ ਉਹ ਦੇਵੀ ਨੂੰ ਲੱਭਦੇ ਲੱਭਦੇ, ਸਮੁੰਦਰ ਰਿਸ਼ੀ ਜਿਹੜਾ ਸੀ ਤਪਸਵੀ ਉਹਦੇ ਆਸ਼ਰਮ ਵਿੱਚ ਵੀ ਆ ਪਹੁੰਚੇ।
ਆਹੋ ਤਪਸੀ ਹਮੇ ਬਤਾਏ,
ਆ ਕੇ ਤਪਸਵੀ ਨੂੰ ਪੁੱਛਣ ਲੱਗੇ, ਕਹਿਣ ਲੱਗੇ ਦੱਸ ਵੀ ਤਪਸਵੀ ਤੈਨੂੰ ਸ਼ਾਇਦ ਪਤਾ ਹੋਵੇ ਉਹ ਦੇਵੀ ਕਿੱਥੇ ਹੈ ਜਿਹੜੀ ਬੜੇ ਸੁੰਦਰ ਸਰੂਪ ਵਾਲੀ ਹੈ ਤੇ ਸਾਡੇ ਬਹੁਤ ਸਾਰੇ ਦਾਨਵ ਉਹਨੇ ਰਣ ਭੂਮੀ ਵਿੱਚ ਮਾਰੇ ਨੇ, ਉਹ ਦੇਵੀ ਕਿੱਥੇ ਹੈ?
ਇੱਕ ਇਸਤਰੀ ਸਭ ਅੰਗ ਮਨੋਹਰ,
ਕਹਿੰਦੇ ਵੀ ਉਹ ਇਸਤਰੀ ਹੈ, ਉਹਨਾਂ ਨੂੰ ਨੀ ਪਤਾ ਵੀ ਉਹ ਅਕਾਲ ਪੁਰਖ ਦੀ ਸ਼ਕਤੀ ਹੈ, ਪਰ ਉਹ ਕਹਿੰਦੇ ਜੀ ਉਹ ਤਾਂ ਇੱਕ ਇਸਤਰੀ ਹੈ ਜਿਹਦੇ ਬੜੇ ਸੁੰਦਰ ਅੰਗ ਹਨ।
ਰਣ ਕਰਤੀ ਅਬ ਗਈ ਪਲਾਏ,
ਜੰਗ ਕਰਦੀ ਸੀ, ਜੰਗ ਕਰਦੀ ਜੰਗ ਦੇ ਮੈਦਾਨ ਚੋਂ ਦੌੜ ਕੇ ਚਲੀ ਗਈ ਹੈ।
ਦ੍ਰਿਸ਼ਟ ਸੁਗੋਚਰ ਰਹੀ ਨਾ ਮਰੇ,
ਸਾਡੀਆਂ ਅੱਖਾਂ ਦੇ ਸਾਹਮਣੇ ਨੀ ਰਹੀ, ਸਾਡੀਆਂ ਅੱਖਾਂ ਤੋਂ ਓਹਲੇ ਹੋ ਗਈ ਹੈ।
ਇਸ ਇੱਤ ਖੋਜੇ ਸਕਲ ਸੁਥਾਏ,
ਉਸ ਦੇਵੀ ਨੂੰ ਲੱਭ ਰਹੇ, ਉਸ ਇਸਤਰੀ ਦੀ ਭਾਲ ਕਰ ਰਹੇ ਹਾਂ।
ਮਹਾਂ ਅਚਰਜ ਨੇ ਜਾਨੀ,
ਬੜੀ ਹੈਰਾਨੀ ਦੀ ਗੱਲ ਹੈ, ਸਚਿਤਾ ਦੀ ਹੈਰਾਨ ਗੱਲ ਹੈ ਕਿ ਇੱਕ ਇਸਤਰੀ ਨੇ ਸਾਡੇ ਇੰਨੇ ਦਾਨਵ ਮਾਰ ਦਿੱਤੇ, ਸਾਡੇ ਇੰਨੇ ਸੂਰਮੇ ਮਾਰ ਦਿੱਤੇ, ਪਰ ਅਚਾਨਕ ਉਹ ਕਿੱਥੇ ਅਲੋਪ ਹੋ ਗਈ ਹੈ?
ਦੈਂਤ ਅਤੇ ਯੋਧਾ ਸਮੁਦਾਏ,
ਸਾਡੇ ਬੜੇ ਬੜੇ ਯੋਧੇ ਦੈਂਤ ਸੂਰਮੇ ਮਾਰ ਦਿੱਤੇ ਹਨ।
ਸੁਣ ਤਪਸੀ ਰਿਸ ਕਰਕੇ ਬੋਲਿਓ,
ਉਹਨੂੰ ਆ ਕੇ ਘੂਰਨ ਲੱਗ ਪਏ ਤਪਸਵੀ ਨੂੰ, ਦੱਸ ਕਿੱਥੇ ਆ ਉਹ ਸ਼ਕਤੀ, ਕਿੱਥੇ ਆ ਉਹ ਦੇਵੀ ਜਿਹੜੇ ਸਾਡੇ ਦਾਨਵਾਂ ਨੂੰ ਮਾਰ ਕੇ ਆਈ, ਉਹ ਇਸਤਰੀ ਕਿੱਥੇ ਹੈ? ਤੇ ਕਹਿੰਦੇ ਜਦੋਂ ਸਮੁੰਦਰ ਰਿਸ਼ੀ ਜਿਹੜਾ ਤਪਸਵੀ ਸੀ ਉਹਨੇ ਜਦੋਂ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਉਹ ਗੁੱਸੇ ਵਿੱਚ ਆ ਗਿਆ।
ਰੇ ਮੂੜੋ ਦੁਰਮਤ ਉਰ ਤਾਰ,
ਤਪਸਵੀ ਸੀ, ਤਪਸਵੀ ਨੂੰ ਰੋਸ ਆ ਗਿਆ, ਕਹਿੰਦਾ ਉਹ ਮੂਰਖੋ ਤੁਸੀਂ ਸਾਡੇ ਸਾਧਾ ਕੋਲੋਂ ਕੀ ਲੈਣ ਆਏ ਹੋ, ਅਸੀਂ ਤਪ ਕਰ ਰਹੇ ਇੱਥੇ, ਸਾਡਾ ਤੁਹਾਡੇ ਨਾਲ ਕੀ ਵਾਹ ਵਾਸਤਾ, ਤੁਸੀਂ ਮੂਰਖੋ ਕੀ ਕਰ ਰਹੇ ਹੋ?
ਕਿਆ ਬਕਵਾਦ ਕਰਤ ਅਨਜਾਨੋ,
ਜਾਣੋ ਕੀ ਬਕਵਾਸ ਕਰ ਰਹੇ ਹੋ? ਬਕਵਾਸ, ਬਕਵਾਦ ਦਾ ਮਤਲਬ ਹੈ ਜਿਹੜੇ ਉਹ ਬੋਲ ਬੋਲਣੇ ਜਿਹੜੇ ਸਭਿਅਕ ਨਾ ਹੋਣ। ਕਹਿੰਦੇ ਇਹੋ ਜਿਹੇ ਬੋਲ ਕਿਉਂ ਬੋਲ ਰਹੇ ਹੋ?
ਸੋ ਸ਼ਕਤੀ ਹੈ ਪਰਮ ਉਧਾਰ,
ਤੁਸੀਂ ਜਨਾਨੀ ਤੇ ਇਸਤਰੀ ਦੱਸਦੇ ਹੋ ਨਾ, ਅਸਲ ਵਿੱਚ ਉਹ ਸ਼ਕਤੀ ਹੈ ਪਰਮਾਤਮਾ ਦੀ, ਉਹ ਇੱਕ ਬੜੀ ਪ੍ਰਚੰਡ ਸ਼ਕਤੀ ਹੈ।
ਜਹਾਂ ਕਹਾਂ ਪਰ ਪੂਰਨ ਪਾਵਨ,
ਉਹਦਾ ਜਿਹੜਾ ਵਿਰਾਟ ਰੂਪ ਹੈ ਉਹ ਸਾਰੇ ਪਾਸੇ ਵਿਆਪਕ ਹੈ, ਵਿਰਾਟ ਰੂਪ ਵਿੱਚ ਉਹ ਸਾਰੇ ਪਾਸੇ ਰਮੀ ਹੋਈ ਹੈ।
ਸਿਮਰੇ ਸ਼ਰਧਾ ਕਰੇ ਨਿਹਾਰ,
ਉਹਨੂੰ ਸਿਮਰਿਆ ਕਰੋ, ਤੁਸੀਂ ਉਹਨੂੰ ਅਰਾਧਣ ਦੀ ਬਜਾਏ ਉਹਦੇ ਨਾਲ ਜੰਗ ਕਰ ਰਹੇ ਹੋ।
ਜਬ ਵਿਦਤੇਗੀ ਰੂਪ ਭਿਆਨਕ,
ਪ੍ਰਗਟ ਹੋਵੇਗੀ ਨਾ, ਬੜਾ ਭਿਆਨਕ ਰੂਪ ਹੈ ਉਹਦਾ, ਬੜਾ ਵਿਕਰਾਲ ਰੂਪ ਹੈ।
ਤਬ ਤੁਮ ਗਨ ਕੋ ਕਰੇ ਸੰਹਾਰ,
ਤੁਹਾਨੂੰ ਮਾਰ ਮੁਕਾਏਗੀ ਜਦੋਂ ਪ੍ਰਗਟ ਹੋਵੇਗੀ। ਹੁਣ ਲੱਭਦੀ ਨਾ ਰਹੀ, ਪਰ ਜਦੋਂ ਪ੍ਰਗਟ ਹੋਵੇਗੀ ਤੁਹਾਡੇ ਵੱਢ ਵੱਢ ਕੇ ਸੱਥਰ ਵਿਛਾ ਦੇਵੇਗੀ।
ਸੁਣ ਉਨ ਮਤ ਦੈਤ ਉਰ ਕ੍ਰੋਪੇ,
ਦਾਨਵ ਬੜੇ ਝੂਲੇ ਹੋਏ ਹੰਕਾਰ ਦੇ ਵਿੱਚ ਮਸਤ ਸੀ, ਸਮੁੰਦਰ ਰਿਸ਼ੀ ਦਾ ਉਹਨਾਂ ਨੇ ਕੋਈ ਖਿਆਲ ਨਹੀਂ ਕੀਤਾ ਵੀ ਤਪਸਵੀ ਹੈ ਸਾਧੂ ਹੈ, ਉਹਦਾ ਕੋਈ ਖਿਆਲ ਨਹੀਂ ਕੀਤਾ, ਬੜੇ ਗੁੱਸੇ ਵਿੱਚ ਆਏ ਦਾਨਵ।
ਮਾਰ ਮਾਰ ਸਨ ਮੁਖ ਰਿਖਤਾਏ,
ਉੱਥੇ ਮਾਰੋ ਮਾਰ ਕਰਨ ਲੱਗ ਪਏ, ਜਿਹੜੇ ਤਪਸਵੀ ਦੇ ਚੇਲੇ ਸੀ ਉਹਨਾਂ ਨੂੰ ਮਾਰਨ ਲੱਗ ਪਏ, ਉਹਨਾਂ ਨੂੰ ਵੱਢਣ ਲੱਗ ਪਏ ਤਪਸਵੀ ਦੇ ਚੇਲਿਆਂ ਨੂੰ।
ਤਬੇ ਤਪੋ ਤਨ ਹਿਰਦੇ ਵਿਚਾਰੇ,
ਤਪਸਵੀ ਸੀ ਫਿਰ ਉਹਨੇ ਆਪਣੇ ਮਨ ਚ ਸਮੁੰਦਰ ਰਿਸ਼ੀ ਨੇ ਵਿਚਾਰ ਕੀਤੀ,
ਇਨਸੋ ਹਮ ਕਿਆ ਕਰੇ ਰਿਸਾਏ,
ਇਹਨਾਂ ਦੇ ਨਾਲ ਹੁਣ ਅਸੀਂ ਗੁੱਸਾ ਕਰਕੇ ਕਿਵੇਂ ਲੜੀਏ, ਇਹ ਤਾਂ ਲੜ ਰਹੇ ਨੇ ਪਰ ਅਸੀਂ ਇਹਨਾਂ ਦੇ ਨਾਲ ਹੁਣ ਕਿਵੇਂ ਲੜੀਏ।
ਬ੍ਰਹਮ ਪਰਾਇਣ ਬ੍ਰਾਹਮਣ ਤਨ ਹੈ,
ਇਹ ਬ੍ਰਾਹਮਣ ਸੀ, ਬ੍ਰਾਹਮਣ ਦਾ ਧਰਮ ਨਹੀਂ ਹੈ ਲੜਨਾ, ਇਹ ਕਹਿੰਦੇ ਅਸੀਂ ਬ੍ਰਾਹਮਣ ਤਨ ਦੇ ਵਿੱਚ ਆ ਤੇ ਬ੍ਰਾਹਮਣ ਸਰੀਰ ਹੋਣ ਕਰਕੇ ਅਸੀਂ ਇਹਨਾਂ ਨਾਲ ਲੜ ਨਹੀਂ ਸਕਦੇ, ਇਹਨਾਂ ਨਾਲ ਯੁੱਧ ਨਹੀਂ ਕਰ ਸਕਦੇ।
ਧਰਮ ਨਾ ਮਰੋ ਯੁੱਧ ਮਚਾਏ,
ਸਾਡਾ ਧਰਮ ਨਹੀਂ ਹੈ, ਬ੍ਰਾਹਮਣ ਧਰਮ ਹੋਣ ਕਰਕੇ ਸਾਡਾ ਧਰਮ ਨਹੀਂ ਹੈ ਕਿ ਅਸੀਂ ਯੁੱਧ ਮਚਾਈਏ, ਇਸੇ ਕਰਕੇ ਕਲਗੀਧਰ ਨੇ ਵੀ ਲਿਖਿਆ ਕਿਉਂਕਿ ਬ੍ਰਾਹਮਣ ਦਾ ਧਰਮ ਨਹੀਂ ਨਾ ਲੜਨਾ। ਮਹਾਰਾਜ ਕਹਿੰਦੇ ਛੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ, ਮੈਂ ਬ੍ਰਾਹਮਣ ਦਾ ਪੁੱਤਰ ਨਹੀਂ ਕਿ ਜਿਹੜਾ ਜੰਗ ਦੇ ਮੈਦਾਨ ਚ ਮੈਂ ਲੜਨਾ ਨਹੀਂ ਜਾਣਦਾ, ਮੈਂ ਛੱਤਰੀ ਦਾ ਪੁੱਤਰ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਹਾਂ, ਤੇ ਮੈਨੂੰ ਜੰਗ ਦੇ ਵਿੱਚ ਚੰਗੀ ਤਰ੍ਹਾਂ ਲੜਨਾ ਵੀ ਆਉਂਦਾ। ਇਹ ਹੁਣ ਬ੍ਰਾਹਮਣ ਸੀ, ਕਹਿੰਦੇ ਬ੍ਰਾਹਮਣ ਤਨ ਹੋਣ ਕਰਕੇ ਅਸੀਂ ਲੜ ਨਹੀਂ ਸਕਦੇ, ਸਾਡਾ ਲੜਨਾ ਧਰਮ ਨਹੀਂ ਹੈ।
ਤੈਸੇ ਸਿਸੇ ਇਸੀ ਧਰਮ ਮੈਂ,
ਏਦਾਂ ਹੀ ਮੇਰੇ ਜਿਹੜੇ ਚੇਲੇ ਨੇ ਇਹਨਾਂ ਵੀ, ਇਹਨਾਂ ਦਾ ਵੀ ਧਰਮ ਨਹੀਂ ਲੜਨਾ, ਇਹ ਵੀ ਬ੍ਰਾਹਮਣ ਹਨ।
ਮੋਏ ਸਮਾਨ ਸ਼ਾਂਤ ਚਿਤ ਲਾਏ,
ਸਾਰੇ ਮੇਰੇ ਸਮਾਨ ਸ਼ਾਂਤ ਬਿਰਤੀ ਵਾਲੇ ਹਨ।
ਕੌਣ ਉਪਾਏ ਕਰੇ ਅਬ ਇਨਸੋ,
ਦਾਨਵ ਤਾਂ ਸਿਰੇ ਚੜ੍ਹ ਹੀ ਆਉਂਦੇ ਨੇ, ਹੁਣ ਆਪਣਾ ਬਚਾਅ ਤਾਂ ਕਰਨਾ ਸੀ ਨਾ, ਤਪਸਵੀ ਬੜਾ ਤੇਜ ਵਾਲਾ ਸੀ, ਹੁਣ ਆਪਣਾ ਬਚਾਅ ਕਰਨਾ ਤੇ ਆਪਣਾ ਬਚਾਅ ਕਰਨ ਵਾਸਤੇ ਕੋਈ ਨਾ ਕੋਈ ਉਪਾਅ ਕਰਨਾ ਪਏਗਾ।
ਕ੍ਰਿਤੇ ਅਪਰਾਧ ਉਚਿਤ ਹੈ ਦੰਡ,
ਅਪਰਾਧ ਕੀਤਾ ਇਹਨਾਂ ਦਾਨਵਾਂ ਨੇ, ਇਹਨਾਂ ਨੂੰ ਦੰਡ ਜ਼ਰੂਰ ਮਿਲਣਾ ਚਾਹੀਦਾ ਹੈ।
ਇਮ ਨਿਸ਼ਚੇ ਕਰ ਮਨ ਬਰ ਰਿਸ ਧਾਰ,
ਸਾਰਾ ਨਿਸ਼ਚਾ ਕਰਕੇ ਉਸ ਤਪਸਵੀ ਨੇ ਆਪਣੇ ਮਨ ਚ ਰੋਸ ਧਾਰਨ ਕੀਤਾ।
ਨਿਜ ਦਰਸ਼ਨ ਅਤ ਕੀਓ ਪ੍ਰਚੰਡ,
ਗੁੱਸੇ ਚ ਆ ਗਿਆ ਤਪਸਵੀ, ਰੋਸ ਵਿਚ ਆ ਗਿਆ ਤੇ ਬੜਾ ਵਿਕਰਾਲ ਰੂਪ ਧਾਰਨ ਕਰ ਲਿਆ।
ਲਾਖਨ ਬਰਖਨ ਕੋ ਤਪ ਪੀਖਨ,
ਤਪੱਸਿਆ ਇੱਕ ਦਿਨ ਦੀ ਨਹੀਂ ਸੀ, ਲੱਖਾਂ ਸਾਲਾਂ ਦੀ ਤਪੱਸਿਆ ਉਹਦੀ ਸੀ, ਉਹ ਤਪਸਵੀ ਦੀ ਜਿਹਨੂੰ ਦਾਨਵ ਆ ਕੇ ਮਾਰ ਰਹੇ ਨੇ, ਕਈ ਹਜ਼ਾਰ ਸਾਲਾਂ ਦੀ ਉਹਦੀ ਤਪੱਸਿਆ ਸੀ, ਉਹ ਤਪੱਸਿਆ ਦਾ ਜਿਹੜਾ ਜਿੰਨੀ ਤਪੱਸਿਆ ਉਹਨੇ ਲੱਖਾਂ ਸਾਲਾਂ ਦੀ ਕੀਤੀ ਸੀ।
ਸਿਮਰਨ ਤੀਖਨ ਕਰ ਬਰ ਬੰਡ,
ਉਸ ਸਾਰੀ ਤਪੱਸਿਆ ਨੂੰ ਉਹਨੇ ਯਾਦ ਕੀਤਾ, ਸਾਰੀ ਤਪੱਸਿਆ ਨੂੰ ਇੱਕ ਜਗ੍ਹਾ ਤੇ ਕੇਂਦਰਿਤ ਕਰ ਲਿਆ, ਜਿੰਨੀ ਤਪੱਸਿਆ ਸੀ ਉਸ ਤਪੱਸਿਆ ਦੀ ਸ਼ਕਤੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ।
ਕਰਤਾ ਪੁਰਖ ਧਿਆਨ ਕੋ ਤਰਕੈ,
ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਾਰਨ ਕੀਤਾ।
ਜਿਸ ਕੋ ਓਜ ਤੇਜ ਅਨਖੰਡ,
ਜਿਸ ਦਾ ਤੇਜ ਬੜਾ ਅਖੰਡ ਹੈ ਪ੍ਰਚੰਡ ਹੈ, ਉਸ ਅਕਾਲ ਪੁਰਖ ਦਾ ਸਰੂਪ ਧਾਰਨ ਕੀਤਾ।
ਓ ਅੰਤੇ ਓੰਕਾਰਾ ਕੀਨਸ,
ਆਪਣੇ ਮੂੰਹ ਤੋਂ ਉਚਾਰਨ ਕੀਤਾ ਓੰਗ, ਮੂੰਹ ਤੋਂ ਓੰਗ, ਤਪਸਵੀ ਨੇ ਜਿੰਨਾ ਤਪ ਸੀ ਉਹਨੂੰ ਇਕੱਠਾ ਕਰਕੇ ਉਸ ਸ਼ਕਤੀ ਨੂੰ ਅਕਾਲ ਪੁਰਖ ਦਾ ਧਿਆਨ ਧਾਰ ਕੇ ਉਚਾਰਨ ਕੀਤਾ ਓੰਗ, ਓੰਗ ਕਹਿ ਕੇ ਆਪਣੇ ਮੂੰਹ ਤੋਂ ਹੰਕਾਰਾ ਕੀਤਾ।
ਸਿੰਘ ਖਾਲ ਕੋ ਕਰ ਮੈਂ ਧਾਰ,
ਹੱਥ ਦੇ ਵਿੱਚ ਬੱਬਰ ਸ਼ੇਰ ਦੀ ਇੱਕ ਖੱਲ ਪਈ ਸੀ ਜਿਹਦੇ ਤੇ ਬਹਿੰਦਾ ਸੀ ਤਪਸਵੀ, ਉਹ ਖੱਲ ਆਪਣੇ ਹੱਥ ਵਿੱਚ ਧਾਰਨ ਕੀਤੀ ਹੋਈ ਹੈ।
ਕਰ ਲਗਤਾ ਚਟਕਾਇਤ ਚਾਰੇ,
ਆਪਣੇ ਹੱਥਾਂ ਨਾਲ ਜ਼ੋਰ ਨਾਲ ਓੰਗ ਕਹਿ ਕੇ, ਓੰਗ ਏਦਾਂ ਕਹਿ ਕੇ ਉਸ ਖੱਲ ਨੂੰ, ਜਿਹੜੀ ਸ਼ੇਰ ਦੀ ਉਹ ਖੱਲ ਸੀ ਉਹਨੂੰ ਝਟਕਾਇਆ, ਉਹਨੂੰ ਝਟਕ ਕੇ ਕਹਿੰਦੇ ਥੱਲੇ ਨੂੰ ਮਾਰਿਆ ਹੈ।
ਝਿਜਕਨ ਝਾਰਨ ਜੁਰੇ ਜੁਝਾਰ,
ਕਹਿੰਦੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਉਸ ਖੱਲ ਨੂੰ ਝਟਕਾਇਆ ਹੈ।
ਦੁਰ ਨਰੀ ਚ ਅਤ ਪੁੰਜ ਤੇਜ ਕੋ,
ਹੁਣ ਜਿਹਨੇ ਤਪੱਸਿਆ ਸੀ ਕਈ ਸਾਲਾਂ ਦੀ, ਸੈਂਕੜੇ ਸਾਲਾਂ ਦੀ, ਉਹ ਸੈਂਕੜੇ ਸਾਲਾਂ ਦੀ ਤਪੱਸਿਆ ਇਕੱਠੀ ਹੋ ਗਈ, ਅਕਾਲ ਪੁਰਖ ਦੇ ਨਾਲ ਜੁੜ ਗਈ ਸ਼ਕਤੀ, ਪਰਮਾਤਮਾ ਨਾਲ ਜੁੜ ਕੇ, ਅਕਾਲ ਪੁਰਖ ਨਾਲ ਜੁੜ ਕੇ, ਕਹਿੰਦੇ ਇੱਕ ਹੋਰ ਪ੍ਰਚੰਡ ਸ਼ਕਤੀ ਨੂੰ ਜਨਮ ਦਿੱਤਾ, ਉਸ ਖੱਲ ਦੇ ਵਿੱਚੋਂ ਇੱਕ ਪ੍ਰਚੰਡ ਸ਼ਕਤੀ ਨੂੰ ਪੈਦਾ ਕੀਤਾ।
ਨਿਕਸੇ ਤਿਸ ਤੇ ਪੁਰਖ ਉਧਾਰ,
ਕਹਿੰਦੇ ਉਸ ਖੱਲ ਦੇ ਵਿੱਚੋਂ ਇੱਕ ਬੜੇ ਤੇਜਸਵੀ ਪੁਰਖ ਦਾ ਜਨਮ ਹੋਇਆ, ਬੜਾ ਤੇਜਸਵੀ, ਜਿਹੜਾ ਬੜਾ ਤੇਜ ਸੀ, ਬੜਾ ਜਲਾਲ ਸੀ। ਤੇ ਉਸ ਤੇਜਸਵੀ ਪੁਰਖ ਦਾ, ਅਸਲ ਵਿੱਚ ਉਹ ਤੇਜਸਵੀ ਪੁਰਖ ਕੌਣ ਸੀ? ਦੁਸ਼ਟ ਦਮਨ ਜੀ, ਗੁਰੂ ਕਲਗੀਧਰ ਦਾ ਪੂਰਵਲਾ ਜਨਮ। ਤੇ ਉਹ ਕੌਣ ਸੀ ਦੁਸ਼ਟ ਦਮਨ? ਉਹ ਅਕਾਲ ਪੁਰਖ ਦਾ ਜਨਮ ਸੀ, ਕਿਉਂਕਿ ਆਪਣੇ ਭਗਤਾਂ ਦੀ ਰਾਖੀ ਵਾਸਤੇ ਤਾਂ ਅਕਾਲ ਪੁਰਖ ਆਉਂਦਾ ਨਾ, ਅਕਾਲ ਪੁਰਖ ਪ੍ਰਗਟ ਹੁੰਦਾ। ਤੇ ਹੁਣ ਉਸ ਵੇਲੇ ਤਪੱਸਵੀਆਂ ਦੇ ਰਾਖੀ ਕਰਨੀ ਸੀ ਦਾਨਵਾਂ ਤੋਂ, ਅਕਾਲ ਪੁਰਖ ਜੀ ਆ ਗਏ। ਕਹਿੰਦੇ ਉਸ ਖੱਲ ਦੇ ਵਿੱਚੋਂ ਦੁਸ਼ਟ ਦਮਨ ਜੀ ਦਾ ਪ੍ਰਕਾਸ਼ ਹੋਇਆ, ਬੜਾ ਭਿਆਨਕ ਵਿਕਰਾਲ ਰੂਪ ਹੈ।
ਆਯੁਤ ਉਰ ਦੀਰਦ ਜੁਗ ਬਾਉ,
ਆਯੁਤ, ਆਯੁਤ ਕਹਿੰਦੇ ਨੇ ਛਾਤੀ ਨੂੰ, ਤੇ ਕਹਿੰਦੇ ਛਾਤੀ ਬੜੀ ਚੌੜੀ ਹੈ। ਦੀਰਦ ਜੁਗ ਬਾਹੂ, ਬਾਹਾਂ ਬੜੀਆਂ ਬਲੀ, ਬਹੁਤ ਜ਼ਿਆਦਾ ਬਲਵਾਨ ਹਨ।
ਕੰਧ ਉਤੰਗ ਮਾਂ ਬਰਿਆਰ,
ਉਹਨੇ ਉੱਚੇ ਨੇ ਤੇ ਬੜਾ ਵਿਸ਼ਾਲ ਸਰੂਪ ਹੈ, ਵਿਸ਼ਾਲ ਸਰੀਰ ਹੈ।
ਲਾਲ ਬਿਲੋਚਨ ਭਰੇ ਛੋਭ ਸੋ,
ਲਾਲ ਅੱਖਾਂ ਨੇ, ਕਿਉਂਕਿ ਤਪੱਸਿਆ ਚੋਂ ਪੈਦਾ ਹੋਏ ਨੇ, ਤਪ ਚੋਂ ਪੈਦਾ ਹੋਏ ਨੇ, ਇਸੇ ਕਰਕੇ ਇੰਨੀ ਤਪੱਸਿਆ ਕੀਤੀ ਹੈ ਨਾ, ਪੈਦਾ ਵੀ ਤਪ ਚੋਂ ਹੋਏ ਨੇ, ਉਸ ਰਿਸ਼ੀ ਦੀ ਤਪੱਸਿਆ ਚੋਂ ਪੈਦਾ ਹੋਏ ਨੇ। ਤੇ ਕਹਿੰਦੇ ਅੱਖਾਂ ਲਾਲ ਸੁਰਖ ਨੇ, ਰੋਸ ਦੇ ਵਿੱਚ ਭਰੀਆਂ ਹੋਈਆਂ ਨੇ।
ਧਨੁੱਖ ਬਾਨ ਕਰ ਤਰਕਸ਼ ਦੋਏ,
ਹੱਥ ਦੇ ਵਿੱਚ ਤਨਖ ਧਾਰਨ ਕੀਤਾ ਹੋਇਆ, ਤਨਖ ਉਹ ਹੱਥ ਵਿੱਚ ਧਾਰਨ ਕੀਤਾ, ਜਮਦੇ ਹੀ ਤਨਖ ਧਾਰਨ ਕੀਤਾ ਹੋਇਆ ਹੱਥ ਦੇ ਵਿੱਚ, ਇੱਕ ਹੱਥ ਵਿੱਚ ਬਾਣ ਫੜਿਆ ਹੋਇਆ।
ਹਾਟਕ ਮੁਸ਼ਟ ਖੜਗ ਖਰ ਨਿਰਮਲ,
ਗਾਤਰੇ ਵਿੱਚ ਬਹੁਤ ਜ਼ਿਆਦਾ ਵਧੀਆ ਤੇਗ, ਜਿਹੜਾ ਸੋਨੇ ਦਾ ਮੁੱਠਾ, ਕਿਰਪਾਨ ਇਹੋ ਜਿਹੀ ਆ ਗਾਤਰੇ, ਉਹਦਾ ਸੋਨੇ ਦਾ ਮੁੱਠਾ, ਹਾਟਕ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਮੁੱਠੇ ਵਾਲੀ ਤੇਗ ਆ ਗਾਤਰੇ ਪਾਈ ਹੋਈ।
ਆਗੇ ਦੈਤਨ ਰਿਓ ਖਰੋਏ,
ਜਿਹੜੇ ਉਹ ਦਾਨਵ ਜਦੋਂ ਅੱਗੇ ਵੱਧ ਕੇ ਆਉਣ ਲੱਗੇ ਨਾ ਸਮੁੰਦਰ ਰਿਸ਼ੀ ਵੱਲ ਮਾਰਨ ਵੱਲ, ਤੇ ਦੁਸ਼ਟ ਦਮਨ ਜੀ ਅੱਗੇ ਆ ਕੇ ਖਲੋ ਗਏ। ਕਹਿੰਦਾ ਠਹਿਰ ਜਾਓ ਹੁਣ, ਕਿਉਂਕਿ ਹੁਣ ਲੜਨ ਵਾਲਾ ਬ੍ਰਾਹਮਣ ਨਹੀਂ ਹੈ, ਹੁਣ ਲੜਨ ਵਾਲਾ ਪਰਮਾਤਮਾ ਦਾ ਅਵਤਾਰ ਹੈ, ਅਕਾਲ ਪੁਰਖ ਦਾ ਅਵਤਾਰ ਹੈ, ਔਰ ਛਤਰੀ ਰੂਪ ਧਾਰਨ ਕਰਕੇ ਆਇਆ ਸੂਰਮਿਆਂ ਦਾ। ਤੇ ਕਹਿੰਦੇ ਉਸ ਵੇਲੇ ਦਾਨਵਾਂ ਦੇ ਸਾਹਮਣੇ ਜਾ ਕੇ ਖਲੋ ਗਏ।
ਲਗੇ ਪ੍ਰਹਾਰ ਕਰਨ ਗਨ ਆਯੁਧ,
ਕਹਿੰਦੇ ਫਿਰ ਉਹਨਾਂ ਨੇ ਅੱਗੋਂ ਵਾਰ ਕਰ ਦਿੱਤੇ, ਅਨੇਕਾਂ ਸ਼ਸਤਰ ਚਲਾ ਦਿੱਤੇ ਦਾਨਵਾਂ ਨੇ, ਰਾਕਸ਼ਾਂ ਨੇ, ਦੁਸ਼ਟ ਦਮਨ ਨੂੰ ਮਾਰਨ ਵਾਸਤੇ।
ਬਖਤਰ ਪੋਸ਼ ਬਿਲੋ ਕੇ ਸੋਏ,
ਪਰ ਹੁਣ ਦੁਸ਼ਟ ਦਮਨ ਜੀ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ, ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ, ਜਿੰਨੇ ਸ਼ਸਤਰ ਉਹਨਾਂ ਵੱਲੋਂ ਚਲਾਏ ਜਾ ਰਹੇ ਨੇ ਲੋਹਾ ਮੜਿਆ ਹੋਣ ਕਰਕੇ, ਉਹ ਸ਼ਸਤਰ ਇਹਨਾਂ ਦਾ ਕੁਝ ਨਹੀਂ ਵਿਗਾੜ ਰਹੇ।
ਇਤ ਤੇ ਤਜੇ ਪੁਰਖ ਸਰ ਤੀਖਨ,
ਇਸ ਪੁਰਖ ਨੇ ਜਿਹੜਾ ਇਹ ਤੇਜਸਵੀ ਪੁਰਖ ਹੈ, ਇਹਨੇ ਕਹਿੰਦੇ ਤੀਰ ਚਲਾਣੇ ਸ਼ੁਰੂ ਕੀਤੇ, ਕਵਾਨ ਦੇ ਚਿਲੇ ਤੇ ਚਾੜ ਚਾੜ ਕੇ ਤੀਰ ਉਹ ਚਲਾਣੇ ਸ਼ੁਰੂ ਕੀਤੇ ਨੇ।
ਗਨ ਸ਼ਤਰੂਆਂ ਕੋ ਤਨੂ ਪਰੋਏ,
ਕਹਿੰਦੇ ਅਨੇਕਾਂ ਸ਼ਤਰੂਆਂ ਦੇ, ਦੁਸ਼ਮਣਾਂ ਦੇ ਤਨ ਉਹਨਾਂ ਤੀਰਾਂ ਨਾਲ ਬਿੰਨ ਕੇ ਰੱਖ ਦਿੱਤੇ ਨੇ, ਪਰੋ ਕੇ ਰੱਖ ਦਿੱਤੇ ਨੇ।
ਤੁਮਲ ਮੱਚਿਓ ਸੰਗਰਾਮ ਅਨੇਕ ਬਿਦ,
ਬਹੁਤ ਜ਼ਿਆਦਾ ਭਿਆਨਕ ਤੁਮਲ ਕਹਿੰਦੇ ਨੇ, ਭਿਆਨਕ ਜੰਗ ਮਚਿਆ ਹੈ।
ਤੀਰਨ ਲੀਨ ਦਸੋ ਦਿਸ਼ ਛਾਏ,
ਕਹਿੰਦੇ ਤੀਰ ਤੀਰ ਦਸਾਂ ਦਿਸ਼ਾਵਾਂ ਵਿੱਚ ਨਜ਼ਰ ਆਉਂਦੇ ਨੇ, ਉੱਡਦੇ ਨੇ, ਤੀਰ ਚੱਲੇ ਹਨ।
ਗਜਾਰੋ ਪੱਟ ਰਥੀ ਕ੍ਰੋਧ ਕਰ,
ਹਾਥੀਆਂ ਤੇ ਸਵਾਰ ਸੀ ਦਾਨਵ ਉਹ ਮਾਰੇ ਨੇ, ਕਈ ਘੋੜਿਆਂ ਤੇ ਸਵਾਰ ਸੀ ਉਹ ਮਾਰੇ ਨੇ।
ਹਯਾਰੋ ਆਏ ਗਨ ਤਾਏ,
ਕਈ ਹੋਰ ਅਨੇਕਾਂ ਪ੍ਰਕਾਰ ਦੇ ਵਾਹਨਾਂ ਤੇ ਸਵਾਰ ਹੋਏ ਆਉਂਦੇ ਸੀ, ਉਹ ਸਾਰੇ ਮਾਰੇ ਹਨ।
ਅਨਕ ਪਾਤ ਕੇ ਸ਼ਸਤਰ ਉਠਾਏ,
ਭਾਤ ਦੇ ਸ਼ਸਤਰ ਚੁੱਕ ਕੇ ਮਾਰਨ ਆਉਂਦੇ ਸਨ।
ਮੁਗਦਰ ਮੂਸਲ ਬਲ ਸਮੁਦਾਏ,
ਕਿਸੇ ਦੇ ਹੱਥ ਚ ਮੁਗਦਰ ਹੈ, ਕਿਸੇ ਦੇ ਹੱਥ ਚ ਮੂਸਲ ਫੜੀ ਹੋਈ ਹੈ।
ਕੋਮਰ ਖੜਗ ਤ੍ਰਿਸ਼ੂਲ ਹੂਲ ਕਰ,
ਬਰਛੀ ਕਿਸੇ ਨੇ ਤੇਗ, ਕਿਸੇ ਨੇ ਤ੍ਰਿਸ਼ੂਲ, ਕਿਸੇ ਨੇ ਹੂਲ ਧਾਰਨ ਕੀਤੀ ਹੋਈ ਹੈ।
ਪਾਲੇ ਤੋਪੇ ਗੁਰਜ ਉਠਾਏ,
ਗੁਰਜਾਂ ਫੜੀਆਂ ਹੋਈਆਂ ਅੱਖਾਂ ਵਿਚ, ਕਈਆਂ ਨੇ ਪਾਲੇ ਤੇ ਕਈਆਂ ਨੇ ਗੜਾ ਫੜੇ ਹੋਏ ਨੇ।
ਸਾਰ ਸ਼ਕਤ ਵੱਡ ਕਠਨ ਕੁਦੰਡੇ,
ਤਿੱਖੀਆਂ ਬਰਛੀਆਂ ਫੜੀਆਂ ਹੋਈਆਂ ਬੜੀਆਂ, ਕਠਨ ਕੁਦੰਡੇ ਜਿਨ੍ਹਾਂ ਦੇ ਪਿੱਛੇ ਬੜੇ ਮਜ਼ਬੂਤ ਡੰਡੇ ਪਾਏ ਹੋਏ ਨੇ।
ਖਪਰੇ ਬਾਣ ਜਮਾ ਤਰ ਤਾਰ,
ਖਪਰੇ ਬਾਣ ਨੇ ਤੀਰ ਚੱਲ ਰਹੇ ਨੇ, ਜਮਧਰ ਕਟਾਰਾਂ ਫੜੀਆਂ ਹੋਈਆਂ ਨੇ।
ਤਾਰ ਜਿਨੋ ਕੀ ਤਨ ਪੀਖਨ,
ਕਹਿੰਦੇ ਜਿਨ੍ਹਾਂ ਦੀਆਂ ਧਾਰਾਂ ਬੜੀਆਂ ਤਿੱਖੀਆਂ ਨੇ, ਤਿੱਖੀਆਂ ਧਾਰਾਂ ਵਾਲੇ ਸ਼ਸਤਰ ਹਨ।
ਚਮਕਤ ਲੋ ਡਸਨ ਸਮ ਮਾਰ,
ਕਹਿੰਦੇ ਲੋਹਾ ਚਮਕਦਾ ਹੈ ਜਦੋਂ ਚੱਲਦੀਆਂ ਨੇ, ਤੇ ਕਹਿੰਦੇ ਏਦਾਂ ਜਾਪਦਾ ਜਿਵੇਂ ਸੱਪ ਉੱਡਣੇ ਜਾ ਰਹੇ ਨੇ ਮਾਰਨ ਵਾਸਤੇ, ਉੱਡਣੇ ਸੱਪ ਲੜ ਰਹੇ ਨੇ।
ਮਾਰ ਮਾਰ ਕੇ ਆਨ ਪਰੇ ਬੋ,
ਉਧਰੋਂ ਅਨੇਕਾਂ ਦਾਨ ਵੇਦਾਂ ਹਥਿਆਰ ਲੈ ਕੇ ਮਾਰੋ ਮਾਰ ਕਰਦੇ ਆ ਇਸ ਤੇਜਸਵੀ ਪੁਰਖ ਤੇ, ਜਿਹੜਾ ਖੱਲ ਚੋਂ ਪੈਦਾ ਹੋਇਆ, ਸ਼ੇਰ ਦੀ ਖੱਲ ਤੋਂ, ਉਸ ਤਪਸਵੀ ਪੁਰਖ ਦੇ ਉੱਤੇ ਦਾਨਵ ਭਰ ਕੇ ਇਕੱਠੇ ਹੋ ਕੇ ਆਣ ਪਏ ਨੇ।
ਆਯੁਧ ਯੁੱਧ ਮਜਹਾਰ ਪ੍ਰਹਾਰ,
ਕਹਿੰਦੇ ਬੜੇ ਸ਼ਸਤਰ ਜੰਗ ਦੇ ਮੈਦਾਨ ਚ ਚੱਲੇ ਨੇ, ਪ੍ਰਹਾਰ ਹੋ ਰਿਹਾ।
ਹਾਰ ਨਾ ਹੋ ਤੇ ਸੁਰੋਂ ਤੇ ਕਬੋ,
ਕਹਿੰਦੇ ਇਹੋ ਜਿਹੇ ਦਾਨਵ ਨੇ ਉਹ ਮਾਰਨ ਵਾਲੇ, ਜਿਹੜੇ ਦੇਵਤਿਆਂ ਕੋਲੋਂ ਵੀ ਹਾਰ ਨਹੀਂ ਮੰਨਦੇ, ਉਹ ਦਾਨਵ ਦੁਸ਼ਟ ਦਮਨ ਜੀ ਨੂੰ ਮਾਰਨ ਵਾਸਤੇ ਆ ਰਹੇ ਨੇ, ਤੇ ਦੁਸ਼ਟ ਦਮਨ ਜੀ ਲੜ ਲੜ ਕੇ ਉਹਨਾਂ ਦਾਨਵਾਂ ਦਾ ਸੰਹਾਰ ਕਰ ਰਹੇ ਨੇ। ਬੇਲ ਸੁਬੇਲ ਦਾਨਵ ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਨੇ, ਤੇ ਫਿਰ ਤਪੱਸਿਆ ਕਰਨ ਵਾਸਤੇ ਤਪੱਸਿਆ ਚ ਲੀਨ ਹੋ ਗਏ ਨੇ।